ਨਾ ਕੀ ਬੈਟਲ ਗਰਾਊਂਡ ਦੇ ਵਿਚ. ਅੱਛਾ, ਕਮਲਾ ਹੈਰਿਸ ਜਿਹੜੇ ਨੇ ਉਹਨਾਂ ਕੋਲ ਵਧੀਆ ਲੀਡ ਹੈ ਇਸ ਸਮੇਂ ਐਰੀਜ਼ੋਨਾ ਦੇ ਵਿਚ, ਔਰ 2020 ਦੇ ਵਿਚ ਬਾਈਡਨ ਜਿਹੜੇ ਨੇ ਇੱਥੇ ਸਿਰਫ 0.4% ਦੀ ਸਪੋਰਟ ਦੇ ਨਾਲ ਜਿੱਤੇ ਸੀ 2020 ਦੇ, ਲੇਕਿਨ ਇਸ ਸਮੇਂ ਕਮਲਾ ਹੈਰਿਸ ਦਾ ਪ੍ਰਦਰਸ਼ਨ ਬਹੁਤ ਚੰਗਾ ਐਰੀਜ਼ੋਨਾ ਦੇ ਵਿਚ, ਸ਼ੀ ਇਜ਼ ਡੂਇੰਗ ਵੈਰੀ ਵੈਲ. ਇਸ ਤੋਂ ਇਲਾਵਾ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਜੇ ਜਿੱਥੇ ਕਿ ਕਾਫੀ ਫਸਵੀਂ ਟੱਕਰ ਹੈ 6 ਸਟੇਟਸ ਦੇ ਵਿਚ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ, ਉਹਦੇ ਵਿਚ ਵਿਸਕੌਨਸਨ ਜਿਹੜੀ ਆ ਉਹਦੇ ਚ ਲਗਭਗ 2.5 ਹੈਗੀ ਹੈ, ਬਾਕੀ ਕੁਝ ਜਗ੍ਹਾ ਕਮਲਾ ਹੈਰਿਸ ਲੀਡ ਕਰ ਰਹੇ ਨੇ, ਔਰ ਬਹੁਤ ਘੱਟ ਸਟੇਟਸ ਐਸੀਆਂ ਨੇ ਜਿੱਥੇ ਕਿ ਡੋਨਲਡ ਟਰੰਪ ਜਿਹੜੇ ਨੇ ਉਹ ਲੀਡ ਕਰ ਰਹੇ ਨੇ. ਡੋਨਲਡ ਟਰੰਪ ਨੂੰ ਸਪੋਰਟ ਕੌਣ ਕਰ ਰਿਹਾ? ਡੋਨਲਡ ਟਰੰਪ ਦੇ ਜਿਹੜੇ ਕੀ ਸਪੋਰਟਰਸ ਨੇ, ਜ਼ਿਆਦਾਤਰ ਮੇਲ ਵਾਈਟ 45 ਸਾਲ ਤੋਂ 64 ਸਾਲ ਜਿਨ੍ਹਾਂ ਦੀ ਉਮਰ ਹੈ, ਠੀਕ ਹੈ, ਵਿਦ ਕਈਆਂ ਦੀ ਵਿਦ ਨੋ ਕਾਲਜ ਐਜੂਕੇਸ਼ਨ. ਇਹ ਜਿਹੜਾ ਗਰੁੱਪ ਹੈ ਨਾ, ਸਭ ਤੋਂ ਜ਼ਿਆਦਾ ਸਪੋਰਟ ਡੋਨਲਡ ਟਰੰਪ ਨੂੰ ਇੱਥੇ ਮਿਲਦੀ ਹੈ. ਮੈਂ ਦੁਬਾਰਾ ਦੁਹਰਾ ਦਵਾਂ, ਜਿਨ੍ਹਾਂ ਦੀ ਉਮਰ 45 ਸਾਲ ਤੋਂ 64 ਸਾਲ ਹੈ, 45 to 64 ਏਜ ਇਹ ਹੈਗੀ ਹੈ ਜ਼ਿਆਦਾਤਰ ਡੋਨਲਡ ਟਰੰਪ ਦੇ ਸਪੋਰਟਰਸ ਦੀ, ਜ਼ਿਆਦਾਤਰ ਦੀ ਮਤਲਬ ਵਾਈਟ ਬੈਕਗਰਾਊਂਡ ਤੋਂ ਨੇ ਉਹਨਾਂ ਦੀ, ਠੀਕ ਹੈ, ਔਰ ਬਾਕੀ ਕਾਲਜ ਐਜੂਕੇਸ਼ਨ ਉਹਨਾਂ ਕੋਲ ਨਹੀਂ ਹੈ. ਅੱਛਾ, ਕਮਲਾ ਹੈਰਿਸ ਨੂੰ ਕਿੱਥੋਂ ਸਪੋਰਟ ਆ ਰਹੀ ਹੈ? ਕਮਲਾ ਹੈਰਿਸ ਤੋਂ ਜਿਹੜੀ ਸਪੋਰਟ ਆ ਰਹੀ ਹੈ, ਸਭ ਤੋਂ ਜ਼ਿਆਦਾ ਸਪੋਰਟ ਆ ਰਹੀ ਹੈ ਕਮਲਾ ਹੈਰਿਸ ਨੂੰ ਯੰਗ ਵੋਟਰਸ ਨੇ, ਯੂਥ ਬੜਾ ਨਾਲ ਜੁੜ ਗਿਆ ਕਮਲਾ ਹੈਰਿਸ ਦੇ, ਫੀਮੇਲ ਵੋਟਰਸ ਬਹੁਤ ਨਾਲ ਜੁੜੇ ਕਮਲਾ ਹੈਰਿਸ ਦੇ, ਬਲੈਕ ਕਮਿਊਨਿਟੀ ਦੀ ਮੈਜੋਰਟੀ ਜਿਹੜੀ ਸਪੋਰਟ ਹੈਗੀ ਹੈ ਉਹ ਕਮਲਾ ਹੈਰਿਸ ਕੋਲ ਹੈਗੀ ਹੈ. ਇਹਦੇ ਵਿਚ ਕਮਲਾ ਹੈਰਿਸ ਕੋਲ ਤਕਰੀਬਨ 68 points ਦੀ ਲੀਡ ਹੈ. ਸੋ ਕਮਲਾ ਹੈਰਿਸ ਜਿਹੜੀ ਹੈ, ਔਰ ਖਾਸ ਕਰ ਅਸੀਂ ਕਈ ਜਿਹੜੀਆਂ ਕੀ ਬੈਟਲ ਗਰਾਊਂਡ ਉੱਥੇ ਤੇ ਕਮਲਾ ਹੈਰਿਸ ਸਟਰੋਂਗ ਨਜ਼ਰ ਆ ਹੀ ਰਹੇ ਨੇ ਇਸ ਵੇਲੇ ਡੋਨਲਡ ਟਰੰਪ ਦੇ ਮੁਕਾਬਲੇ. ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਅੱਗੇ ਚੱਲ ਕੇ ਥੋੜਾ ਡਿਟੇਲ ਅਨਾਲਿਸਿਸ ਦੱਸਾਂਗੇ ਅਸੀਂ ਤੁਹਾਨੂੰ ਸਟੇਟ ਵਾਈਜ਼. ਔਰ ਹੁਣ ਗੱਲ ਕਰਦੇ ਹਾਂ ਕਿ ਅਸੀਂ ਲਗਾਤਾਰ ਕਰ ਰਹੇ ਹਾਂ ਕਿ ਅਗਲੇ ਕੁਝ ਦਿਨਾਂ ਦੇ ਵਿਚ ਇਰਾਨ ਜਿਹੜਾ ਹੈ ਉਹ ਇਜ਼ਰਾਈਲ ਤੇ ਹਮਲਾ ਕਰ ਸਕਦਾ ਹੈ, ਜੰਗ ਵੱਧ ਸਕਦੀ ਹੈਗੀ ਹੈ, ਔਰ ਦੂਸਰੀ ਤਰਫ ਸੀਜ਼ ਫਾਇਰ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ. ਲੇਕਿਨ ਹਮਾਸ ਦੇ ਸਪੋਕਸਪਰਸਨ ਉਸਾਮਾ ਹਮਦਾਨ ਉਨ੍ਹਾਂ ਨੇ ਕਿਹਾ, ਅਲ ਜਜ਼ੀਰਾ ਨਾਲ ਗੱਲ ਕਰਦੇ ਕਿਹਾ ਕਿ ਫਿਲਹਾਲ ਜਿਹੜੀ ਦੋਹਾ ਕਤਰ ਦੇ ਵਿਚ ਸੀਜ਼ ਫਾਇਰ ਦੀ ਗੱਲਬਾਤ ਚੱਲ ਰਹੀ, ਉਥੋਂ ਕੋਈ ਪਾਜ਼ਿਟਿਵ ਚੀਜ਼ ਨਿਕਲਦੀ ਨਜ਼ਰ ਨਹੀਂ ਆ ਰਹੀ. ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਸੀਜ਼ ਫਾਇਰ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ, ਇਸ ਦਰਮਿਆਨ ਇੰਗਲੈਂਡ ਔਰ ਫਰਾਂਸ ਨੇ ਜੋ ਇਜ਼ਰਾਈਲ ਦੁਆਰਾ ਅਟੈਕਸ ਕੀਤੇ ਗਏ ਨੇ ਉਹਨੂੰ ਵੀ ਕੰਡੈਮ ਕੀਤਾ ਹੈਗਾ. ਸੋ ਫਰਾਂਸ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ ਹੈਗਾ ਕਿ ਜਿਹੜਾ ਅਟੈਕ ਹੈ ਸਟੀਫਨ ਸਜੋਨ ਜਿਹੜੇ ਨੇ ਉਹਨਾਂ ਨੇ ਫਰਾਈਡੇ ਅੱਜ ਪੈਲਸਟੀਨੀਆ ਦੇ ਉੱਤੇ ਜੋ ਇਜ਼ਰਾਈਲ ਦੁਆਰਾ ਵੈਸਟ ਬੈਂਕ ਦੇ ਵਿਚ ਅਟੈਕ ਕੀਤੇ ਗਏ ਨੇ, ਉਨ੍ਹਾਂ ਨੇ ਕਿਹਾ ਕਿ ਐਕਸੈਪਟੇਬਲ ਨਹੀਂ ਹੈ. ਹੁਣ ਅਸੀਂ ਇੱਥੇ ਗੱਲ ਕਰ ਦਈਏ ਕਿ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਸੀਜ਼ ਫਾਇਰ ਦੀਆਂ, ਪਰ ਫਿਲਹਾਲ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ, ਜਿਹਦੇ ਕਾਰਨ ਕਿ ਇਰਾਨ ਔਰ ਇਜ਼ਰਾਈਲ ਦੀ ਜੰਗ ਦਾ ਫਿਲਹਾਲ ਜਿਹੜਾ ਖਤਰਾ ਹੈ ਉਹ ਬਰਕਰਾਰ ਹੈ. ਪਰ ਹੁਣ ਅਸੀਂ ਗੱਲ ਕਰਦੇ ਹਾਂ ਪਾਕਿਸਤਾਨ ਦੀ. ਪਾਕਿਸਤਾਨ ਦੇ ਵਿਚ ਫਾਰਮਰ ਜਿਹੜੇ ਆਈ ਐਸ ਆਈ ਦੇ ਚੀਫ ਨੇ ਫੈਜ਼ ਹਮੀਦ, ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਿੰਨ ਹੋਰ ਮਿਲਟਰੀ ਅਫਸਰ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਗਿਆ ਸੀਗਾ. ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਇਸ ਮਾਮਲੇ ਦੇ ਉੱਤੇ ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਔਰ ਇਸ ਸਮੇਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਪਾਵਰਫੁਲ ਨੇ, ਨਵਾਜ਼ ਸ਼ਰੀਫ਼ ਸਾਹਿਬ, ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ, ਨਾਲ ਉਨ੍ਹਾਂ ਦੇ ਜਿਹੜੇ ਡਾਕਟਰ ਸੀਗੇ ਮਰੀਮ ਨਵਾਜ਼ ਸ਼ਰੀਫ਼ ਉਹ ਵੀ ਨਾਲ ਸੀਗੇ. ਇਸ ਪ੍ਰੈਸ ਕਾਨਫਰੰਸ ਦੇ ਵਿਚ ਕਈ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਕੀਤੇ ਗਏ ਨੇ.
ਮੁਝੇ ਮਾਲੂਮ ਹੈ ਜਿਸ ਕਰਬ ਸੇ ਆਪ ਗੁਜ਼ਰ ਰਹੇ ਹੈ, ਮੇਰਾ ਇਸ਼ਾਰਾ ਮਹਿੰਗਾਈ ਕੀ ਤਰਫ ਹੈ, ਮੇਰਾ ਇਸ਼ਾਰਾ ਖਾਸ ਤੌਰ ਪੇ ਮਹਿੰਗੇ ਬਿਜਲੀ ਕੇ ਬਿਲੋਂ ਕੀ ਤਰਫ ਹੈ. ਔਰ ਆਪ ਜਾਣਤੇ ਹੈ ਕਿ 21 ਅਕਤੂਬਰ ਜਬ ਮੀਨਾਰ ਪਾਕਿਸਤਾਨ ਮੇਂ ਮੈਨੇ ਗੁਫ਼ਤਗੂ ਕੀ ਥੀ, ਤੋ ਬਿਜਲੀ ਕੇ ਮਸਲੇ ਪੇ ਮੈਨੇ ਕਾਫੀ ਮਿੰਟ ਗੁਫ਼ਤਗੂ ਕੀ ਥੀ, ਔਰ ਮੈਨੇ ਬਿਲੋਂ ਕੋ ਵੀ ਆਪਕੇ ਸਾਹਮਣੇ ਪੇਸ਼ ਕੀਆ ਥਾ ਕਿ ਮੇਰੇ ਜ਼ਮਾਨੇ ਮੇਂ ਬਿਜਲੀ ਕਾ ਬਿੱਲ ਕਿਤਨਾ ਹੁਆ ਕਰਤਾ ਥਾ ਔਰ ਆਜ ਕਿਤਨਾ ਹੋ ਗਿਆ ਹੈ. ਤੋ ਮੈਂ ਉਸ ਦਿਨ ਸੇ ਲੈ ਕੇ ਆਜ ਤੱਕ ਆਪਕਾ ਕਰਬ ਮਹਿਸੂਸ ਕਰਤਾ ਹੂੰ ਔਰ ਕਰ ਰਹਾ ਹੂੰ, ਆਪਕੀ ਤਕਾਲੀਫ ਕੋ ਵੀ ਮਹਿਸੂਸ.
ਬਿਜਲੀ ਦੇ ਬਿੱਲ ਬਾਰੇ ਵੀ ਗੱਲ ਕੀਤੀ ਔਰ ਕਈ ਹੋਰ ਇੰਪੋਰਟੈਂਟ ਮੁੱਦਿਆਂ ਦੇ ਬਾਰੇ ਵੀ ਗੱਲ ਕੀਤੀ. ਫੈਜ਼ ਹਮੀਦ ਦੀ ਗ੍ਰਿਫ਼ਤਾਰੀ ਦੇ ਬਾਰੇ ਵੀ ਜਿਹੜੀ ਹੈ ਚਰਚਾ ਉਹ ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕੀਤੀ ਹੈ. ਇਸ ਦਰਮਿਆਨ ਅਸੀਂ ਦੱਸ ਦਈਏ ਕਿ ਚਰਚਾ ਚੱਲ ਰਹੀ ਹੈਗੀ ਕਿ ਮਿਲਟਰੀ ਅਫਸਰਸ ਤੋਂ ਬਾਅਦ ਕਿਆ ਕੁਝ ਸਿਆਸਤਦਾਨ ਜਾਂ ਫਿਰ ਜੁਡੀਸ਼ਰੀ ਦੇ ਕੁਝ ਲੋਕ ਜਾਂ ਹੋਰ ਕੋਈ ਸਰਕਾਰੀ ਕਰਮਚਾਰੀ ਹੋਰ ਕਿਹਦੀ ਕਿਹਦੀ ਗ੍ਰਿਫ਼ਤਾਰੀ ਹੋ ਸਕਦੀ ਹੈ, ਕਿਆ ਬੜੇ ਪੈਮਾਨੇ ਦੇ ਉੱਤੇ ਗ੍ਰਿਫ਼ਤਾਰੀਆਂ ਹੋਣਗੀਆਂ, ਇਹਦੇ ਬਾਰੇ ਪਾਕਿਸਤਾਨ ਦੇ ਵਿਚ ਚਰਚਾ ਚੱਲ ਰਹੀ ਹੈ. ਡਿਟੇਲ ਅਨਾਲਿਸਿਸ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ. ਹੈ ਇੱਥੇ ਸਾਨੂੰ ਇਸ਼ਾਰਾ ਹੋ ਰਿਹਾ ਰਿਕਾਰਡਡ ਬ੍ਰੇਕ ਦਾ ਰਿਕਾਰਡਡ ਬ੍ਰੇਕ ਲੈਣ ਜਾ ਰਹੇ ਹਾਂ ਇਸ ਤੋਂ ਬਾਅਦ ਵਿਲ ਕੈਰੀ ਆਨ ਦਾ ਡਿਸਕਸ਼ਨ ਰਿਕਾਰਡਡ ਬ੍ਰੇਕ ਤੋਂ ਬਾਅਦ
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ
ਕ੍ਰਿਮੀਨਲ ਲਾਅ ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗੁਆ ਨਾ ਦਿਓ ਕਾਲ ਯੂਰ ਓਨ ਲਾਇਰ ਯੂਰ ਓਨਲੀ ਆ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ
ਓਏ ਮੈਂ ਤੁਹਾਨੂੰ ਪਹਿਚਾਣਦਾ
ਕਿਉਂ ਨਹੀਂ ਪਹਿਚਾਣੋਗੇ ਇਹ ਉਹ ਤੁਰਨਾ ਹੈ ਜੋ ਅਕਾਊਂਟਸ ਮੋਰਗੇਜਸ ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ
ICICI ਬੈਂਕ ਕੈਨੇਡਾ ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ
ਗਲੋਬਲ ਲਿੰਕ ਕ੍ਰੀਏਟ ਕਰਨਾ
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ ਇਨਕਲੂਸਿਵ ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟਸ ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ਐਲਗੋਮਾ.u.ca ਤੇ
ਦਿਸ ਐਡ ਫॉर ਫਿਜ਼ ਇਜ਼ ਓਨਲੀ 25 ਸੈਕਿੰਡਸ ਲੌਂਗ ਬਟ ਵੀ ਹੈਡ ਟੂ ਪੇ ਫॉर 30 ਦੋਸ ਲੈਫਟ ਓਵਰ 5 ਸੈਕਿੰਡਸ ਸ਼ੁਡਨਟ ਜਸਟ ਡਿਸਅਪੀਅਰ ਰਾਈਟ ਇਟਸ ਕਾਈਂਡ ਲਾਈਕ ਵਾਟ ਹੈਪਨਸ ਟੂ ਯੋਰ ਅਨਯੂਜ਼ਡ ਮੋਬਾਈਲ ਡੇਟਾ ਐਟ ਦੀ ਐਂਡ ਆਫ ਈਚ ਮੰਥ ਐਕਸੈਪਟ ਐਟ ਫਿਜ਼ ਯੋਰ ਅਨਯੂਜ਼ਡ ਡੇਟਾ ਫਰਮ ਦੀ ਐਂਡ ਆਫ ਦਾ ਮੰਥ ਰੋਲਸ ਓਵਰ ਸੋ ਯੂ ਕੈਨ ਯੂਜ਼ ਇਟ ਦ ਨੈਕਸਟ ਮੰਥ Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
King's Plate. Saal da sab to prestigious and thrilling event. RRI August 17th. No. Event jo karda hai tradition se excellence no celebrate. With hottest fashion statement, best local vibes, drink and sensational music. Tickets start ho rahi hain sirf $25 to. Reserved grandstand seats bhi available hain starting from $40. Feel karo thrill as the horses thunder down the track and karo apni best place on the thrilling race. Join karo sanu at the King's Plate on August the 17th at Woodbine Racetrack. Gates khul jaange 11:30 baje. Mehsoos karo races da thrill, high society da elegance. Naal ek cherished legacy da continuation. Book your tickets now at kingsplate.com or ticketmaster.ca. Te bano hissa is yaadgar event.
You are listening to WTOR 770 AM, Youngstown, Toronto.
Milton, we are back. This time with Pakistan sensation, Kaifi Khalil. Third annual Handi Milton Halal Food Festival, Saturday, August 17th, from 12 p.m. to 10 p.m. Milton Community Sports Park, 805 Santa Maria Boulevard. Free admission, free parking. For details, call Amir Shamsi, 416-662-7861 and Sara, 647-821-7861.
इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर के इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बादशाह 647-290-3773 647-290-3773
पाकिस्तान पैसे भेजना अब हुआ आसान यूज लिम्फाई फॉर इंटरनेशनल ट्रांसफर्स कनाडा से पाकिस्तान पैसे मिनटों में पहुंचते हैं बराह रास्त जिसको आप भेजना चाहें बेहतरीन एक्सचेंज रेट और पैसे पहुंचे मिनटों में डाउनलोड फ्रॉम गूगल प्ले और एप्पल स्टोर कोड पाकिस्तान इस्तेमाल करने पे आपको मिले $10 का कैशबैक अपने फोन से براہ راست बैंक अकाउंट में पैसे भेजना शुरू करें मिनटों में और बिना किसी फीस के। लेम्फाई
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
Kia EV simply charge kar sakde ho raat nu like a cell phone level 2 charger de naal sara din commute karo bina kisi tension to never worry again about the price of gas and easily recharge ho jandi hai battery 10 to 80% within less than 20 minutes in the time tusi jab tak coffee peeni hai tuhadi gaddi charge ho jani hai talk to an EV expert at Toronto Kia today and find the best EV for you Visit Karo Toronto Kia at 2222 Danforth Avenue, Toronto. Major intersections Danforth Avenue and Woodbine Avenue. Call Kar Sakde Ho. Number to call is 855-417-8087. Ya visit Kar Sakde Ho website which is torontokia.com. The world's number one South Indian vegetarian restaurant chain hun aa chuki hai Brampton de vich. Sarvana Bhavan di grand opening hon ja rahi hai August 17th nu 5 baje. Join karna bilkul bhi na bhulyo unit 50 295A Queen Street East jo ki hai major intersection te off highway 410 and Queen Street in Brampton. Koi bhi tuhanu hor jankari chahidi hai call kar sakde ho 905-457-7575 de utte. Je tusi bhi crave kar rahe ho dosas, idlis and perfect sambar ta Sarvana Bhavan serve kar dene tuhanu best South Indian and North Indian dishes. After serving in Mississauga, Scarborough and Delta, BC, hun Sarvana Bhavan aa chukya Brampton de vich with Indian authentic flavors. So bilkul bhi miss na karyo ek grand opening Sarvana Bhavan where tradition meets taste. See you on August 17th at 5.
Hey, lassi mila ke, aajau sare mood bana ke.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian
Pulse. This is on a radio by South Asian Pulse. Prime time. ਸਾਡੇ ਸਾਰੇ ਕਾਲਰਸ ਨੂੰ ਰਿਕੁਐਸਟ ਹੈ ਪਲੀਜ਼ ਮਿਊਟ ਰੱਖੋ ਟਾਈਮ ਟਾਈਮ ਜੁੜ ਚੁੱਕੇ ਨੇ ਮੁਬਾਰਕ ਜੀ ਵੈਲਕਮ ਟੂ ਰੇਡੀਓ ਵਾਈ ਮੁਬਾਰਕ
ਥੈਂਕ ਯੂ ਵੈਰੀ ਮਚ ਤਾਨੀਆ ਜੀ ਕੀ ਹਾਲ ਹੈ ਆਪਕਾ ਠੀਕ ਠਾਕ
ਜੀ ਬਿਲਕੁਲ ਮੁਬਾਰਕ ਜੀ ਬਹੁਤ ਵਧੀਆ ਹੋਪਫੁਲੀ ਤੁਸੀਂ ਵੀ ਵਧੀਆ ਹੋਵੋਗੇ ਸਾਡੇ ਸਾਰੇ ਲਿਸਨਰਸ ਲਈ ਕਿਹੜੇ ਵਧੀਆ ਵਧੀਆ ਆਫਰਸ ਲੈ ਕੇ ਆਏ ਹੋ ਪਲੀਜ਼ ਸ਼ੇਅਰ ਕਰੋ ਜੀ
ਜੀ ਤਾਨੀ ਜੀ ਸਭ ਤੋਂ ਪਹਿਲੇ ਸਭ ਲਿਸਨਰਸ ਨੂੰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ ਔਰ ਜਿਸ ਤਰ੍ਹਾਂ ਕਿ ਸਾਡੇ ਕੋਲ ਇੱਕ ਦੋ ਵੀਕ ਤੋਂ ਬਹੁਤ ਹੀ ਅੱਛੀ ਪ੍ਰੋਮੋਸ਼ਨ ਚੱਲ ਰਹੀ ਹੈ ਉਹਨਾਂ ਦਾ ਦੁਬਾਰਾ ਜ਼ਿਕਰ ਕਰਾਂਗਾ ਇੱਥੇ ਕਿ ਸਾਡੇ ਕੋਲ $40 ਦੇ ਵਿੱਚ ਮੈਂ ਰਿਕੁਐਸਟ ਕਰਾਂਗਾ ਸਭੀ ਲਿਸਨਰਸ ਨੂੰ ਬਹੁਤ ਗੌਰ ਨਾਲ ਸੁਣਿਓ ਬਹੁਤ ਹੀ ਸਪੈਸ਼ਲ ਆਫਰ ਨੇ ਔਰ ਇਹ ਆਫਰ ਜਿਹੜੀ ਹੈ ਬਹੁਤ ਜ਼ਿਆਦਾ ਟਾਈਮ ਵਾਸਤੇ ਨਹੀਂ ਆਉਂਦੀ ਔਰ ਇਹ ਸਾਲ ਦੇ ਵਿੱਚ ਕਦੀ ਕਦੀ ਸਾਡੇ ਕੋਲ ਇਸ ਤਰ੍ਹਾਂ ਦੀ ਪ੍ਰੋਮੋਸ਼ਨਸ ਆਉਂਦੀਆਂ ਨੇ ਸਾਡੇ ਕੋਲ $40 ਦੇ ਵਿੱਚ ਅਨਲਿਮਿਟਡ ਡਾਟਾ ਜਿਹੜਾ ਕਿ 200 GB 5G ਤੇ ਚੱਲੇਗਾ ਔਰ ਉਸ ਤੋਂ ਬਾਅਦ ਵੀ ਅਨਲਿਮਿਟਡ ਹੈ ਔਰ ਡਜ਼ਨ ਮੈਟਰ ਤੁਸੀਂ ਇੱਕ ਲਾਈਨ ਲੈਂਦੇ ਜੇ ਜਿੰਨੀਆਂ ਵੀ ਲਾਈਨਾਂ ਲੈਂਦੇ ਜੇ ਸਾਰੀਆਂ ਲਾਈਨਾਂ ਜਿਹੜੀਆਂ ਨੇ ਉਹ $40 ਦੀਆਂ ਹੋਣਗੀਆਂ ਬਿਜ਼ਨਸ ਪਲਾਨ ਹੈ ਸਾਡੇ ਕੋਲ ਔਰ ਇਹਦੇ ਵਿੱਚ ਤੁਸੀਂ ਅਗਰ ਫੋਨ ਐਡ ਕਰਨਾ ਚਾਹੁੰਦੇ ਤਾਂ $1 ਤੋਂ ਫੋਨ ਐਡ ਕਰ ਸਕਦੇ ਜੇ ਔਰ ਕੁਛ ਜਿਹੜੇ ਨੇ ਪੁਰਾਣੇ ਮਾਡਲ 13 ਔਰ 14 ਆਈਫੋਨ ਜਿਹੜੇ ਬਹੁਤ ਹੀ ਸਪੈਸ਼ਲ ਪ੍ਰਾਈਸ ਤੇ ਲੱਗੇ ਨੇ ਜਿਹੜੇ ਤੁਸੀਂ ਵਾਪਸ ਵੀ ਨਹੀਂ ਕਰਨੇ ਫਾਈਨਾਂਸ ਤੇ ਤੁਸੀਂ ਲੈ ਸਕਦੇ ਜੇ ਔਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਅਗਰ ਤੁਸੀਂ ਸੈਮਸੰਗ ਦੇ ਕੁਛ ਡਿਵਾਈਸਿਸ ਲੈਣੀਆਂ ਨੇ ਤੇ ਉਹ ਵੀ ਬਹੁਤ ਹੀ ਅੱਛੀ ਪ੍ਰਾਈਸ ਤੇ $1 ਤੋਂ ਸ਼ੁਰੂ ਹੋ ਜਾਂਦੀਆਂ ਜਿਹਦੇ ਵਿੱਚ ਸਾਡੇ ਕੋਲ ਸੈਮਸੰਗ ਦੇ ਫੋਨ ਨੇ ਕੁਛ ਸਪੀਕਰ ਨੇ ਆਈਫੋਨ ਵੀ ਤੁਹਾਨੂੰ ਤਕਰੀਬਨ ਜਿਹੜੇ ਕੁਛ ਲੀਜ਼ ਤੇ $5-10 ਤੋਂ ਸ਼ੁਰੂ ਹੋ ਜਾਂਦੇ ਨੇ ਲੇਕਿਨ ਅਗਰ ਤੁਸੀਂ ਫਾਈਨਾਂਸ ਕਰਦੇ ਜੇ ਤਾਂ ਉਹ ਵੀ $15 ਤੋਂ ਸਾਡੇ ਤੋਂ ਸ਼ੁਰੂ ਹੋ ਜਾਂਦੇ ਨੇ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਨੇ ਇੰਨੀਆਂ ਪ੍ਰਾਈਸਿਸ ਕਦੀ ਨਹੀਂ ਲੋ ਅਸੀਂ ਦੇਖੀਆਂ ਕਿ ਤੁਸੀਂ ਫਾਈਨਾਂਸ ਤੇ ਇੰਨੇ ਸਸਤੇ ਫੋਨ ਮਿਲ ਰਹੇ ਹੋਣ ਜਿਹੜੇ ਵਾਪਸ ਵੀ ਨਹੀਂ ਕਰਨੇ ਔਰ $40 ਦਾ ਪਲਾਨ ਹੋਵੇ $40 ਦੇ ਪਲਾਨ ਚ ਅਨਲਿਮਿਟਡ ਡਾਟਾ ਅਨਲਿਮਿਟਡ ਕਾਲ ਔਰ ਅਗਰ ਤੁਸੀਂ ਕੈਨੇਡਾ US ਟ੍ਰੈਵਲ ਕਰਦੇ ਜੇ ਉਹਦੇ ਵਾਸਤੇ ਸਿਰਫ ਅਸਲ $10 ਐਡ ਹੋਣਗੇ $50 ਦਾ ਪਲਾਨ ਹੋ ਜਾਏਗਾ ਔਰ ਤੁਸੀਂ ਕੈਨੇਡਾ ਯੂਐਸ ਅਨਲਿਮਿਟਿਡ ਯੂਜ਼ ਕਰ ਸਕਦੇ ਜੀ, ਦੋਨਾਂ ਸਾਈਡਾਂ ਤੇ ਟਰੈਵਲ ਕਰ ਸਕਦੇ ਜੀ ਔਰ ਅਨਲਿਮਿਟਿਡ ਡਾਟਾ ਦੋਨਾਂ ਸਾਈਡਾਂ ਤੇ ਯੂਜ਼ ਕਰ ਸਕਦੇ ਜੀ। ਤੇ ਇਹਦੇ ਚ ਅਗਰ ਜਿਸ ਤਰ੍ਹਾਂ ਫੈਮਿਲੀ ਮੈਂਬਰ ਕੋਲ ਤਿੰਨ ਚਾਰ ਲਾਈਨਸ ਨੇ ਤੇ ਉਹ ਚ ਦੱਸਿਆ ਕਿ ਇੱਕ ਯੂਐਸ ਲੈ ਲਓ, ਦੋ ਯੂਐਸ ਲੈ ਲਓ ਤੇ ਬਾਕੀ ਕੈਨੇਡਾ ਵਾਈਡ, ਔਰ ਤੁਸੀਂ ਡਾਟਾ ਸ਼ੇਅਰ ਕਰ ਸਕਦੇ ਜੀ ਸਾਰਿਆਂ ਦਾ ਹੀ। ਮਤਲਬ ਫਾਰ ਐਗਜਾਮਪਲ ਚਾਰ ਲਾਈਨਾਂ ਚ 800 GB ਡਾਟਾ ਵਾ, ਤੁਸੀਂ 800 GB ਡਾਟਾ ਜਿਹੜਾ ਵਾ ਚਾਰੇ ਸ਼ੇਅਰ ਕਰ ਸਕਦੇ। ਡਜ਼ਨ ਮੈਟਰ ਇੱਕ ਬੰਦਾ 600 ਕਰ ਲੇ, 500, 400, ਬਾਕੀ ਟੋਟਲ ਮਿਲਾ ਕੇ ਬਾਕੀ ਰਿਮੇਨਿੰਗ ਡਾਟਾ ਯੂਜ਼ ਕਰ ਸਕਦੇ ਨੇ, ਔਰ ਇਹ ਬਹੁਤ ਹੀ ਅੱਛੀ ਆਪਸ਼ਨ ਹੈ। ਔਰ ਇਹਦੇ ਵਿੱਚ ਇੱਕ ਹੋਰ ਆਪਸ਼ਨ ਇਹ ਆ ਕਿ ਤੁਸੀਂ 1000 ਮਿੰਟ ਜਿਹੜਾ ਵਾ ਯੂਐਸ ਯੂਕੇ ਔਰ ਕੈਨੇਡਾ ਦਾ ਵੀ, ਯੂਕੇ ਔਰ ਇੰਡੀਆ ਦਾ ਵੀ ਤੁਸੀਂ ਲਾਂਗ ਡਿਸਟੈਂਸ ਕਰ ਸਕਦੇ ਜੇ, ਔਰ ਇਹ ਵੀ ਬਹੁਤ ਹੀ ਅੱਛੀ ਆਫਰ ਹੈ ਔਰ ਇਹ ਵੀ ਲਿਮਿਟਡ ਟਾਈਮ ਵਾਸਤੇ, ਔਰ ਦੋਨਾਂ ਪਲਾਨਾਂ ਨਾਲ ਅਵੇਲੇਬਲ ਹੈ। ਤੁਸੀਂ 40 ਵਾਲਾ ਲਓ ਜਾਂ 50 ਵਾਲਾ, ਉਹਦੀ ਤੁਹਾਨੂੰ 1000 ਮਿੰਟ ਇੰਡੀਆ ਦੇ ਵੀ ਮਿਲਣਗੇ। ਔਰ ਇਸ ਤੋਂ ਇਲਾਵਾ ਅਗਰ ਸਾਡੇ ਕੋਲ ਤੁਹਾਨੂੰ ਬਿਜ਼ਨਸ ਦਾ ਕੋਈ ਇੰਟਰਨੈਟ ਚਾਹੀਦਾ, ਬਿਜ਼ਨਸ ਦੀ ਕੋਈ ਇੱਕ ਤੋਂ ਜ਼ਿਆਦਾ ਲਾਈਨ, ਜਿਸ ਤਰ੍ਹਾਂ 15-20-25 ਲਾਈਨਾਂ ਇੱਕ ਬਿਜ਼ਨਸ ਤੇ ਵੀ ਚਾਹੀਦੀ, ਉਹਦੇ ਵਾਸਤੇ ਸਾਨੂੰ ਜ਼ਰੂਰ ਕੰਟੈਕਟ ਕਰੋ। ਔਰ ਹੋਮ ਇੰਟਰਨੈਟ ਜਿਹੜਾ ਬਹੁਤ ਡਿਮਾਂਡ ਚਾਹੀਦਾ, ਸਾਡੇ ਕੋਲ 49.95 ਵਿੱਚ ਮਿਲ ਰਿਹਾ, ਉਹਦੇ ਵਾਸਤੇ ਜ਼ਰੂਰ ਸਾਨੂੰ ਕਾਲ ਕਰ ਸਕਦੇ ਜੇ, ਕਿਉਂਕਿ ਇੰਟਰਨੈਟ ਜਿਹੜਾ ਉਹ ਡਿਫਰੈਂਟ ਡਿਫਰੈਂਟ ਏਰੀਏ, ਡਿਫਰੈਂਟ ਡਿਫਰੈਂਟ ਪ੍ਰਮੋਸ਼ਨ ਚੱਲਦੀ ਹੁੰਦੀ ਹੈ, 49 ਤੋਂ ਸ਼ੁਰੂ ਹੋ ਜਾਂਦੀ ਹੈ, ਔਰ ਬਾਅਦ ਏਰੀਆ ਸਪੀਡ ਕਾਫੀ ਜਿਸ ਤਰ੍ਹਾਂ 1500 ਤੋਂ 3 GB ਤੱਕ ਦੀ ਸਪੀਡ ਅਵੇਲੇਬਲ, ਔਰ ਉਹਦੀ ਡਿਫਰੈਂਟ ਪ੍ਰਾਈਸ ਹੁੰਦੀ ਹੈ। ਇਹਨਾਂ ਵਾਸਤੇ ਜ਼ਰੂਰ ਸਾਨੂੰ ਕਾਲ ਕਰੋ ਔਰ ਸਾਨੂੰ ਅਸੀਂ ਬੈਸਟ ਜਿਹੜੀ ਪ੍ਰਮੋਸ਼ਨ ਤੁਹਾਨੂੰ ਲੱਭ ਕੇ ਦੇ ਸਕਦੇ ਹਾਂ। ਔਰ ਬਾਕੀ ਸੈੱਲ ਫੋਨ ਦਾ ਰਿਲੇਟਡ ਕੋਈ ਵੀ ਤੁਹਾਨੂੰ ਬਿਜ਼ਨਸ, ਕੋਈ ਵੀ ਤੁਹਾਨੂੰ ਸਰਵਿਸ ਦੀ ਜ਼ਰੂਰਤ ਹੈ ਤਾਂ ਜ਼ਰੂਰ ਸਾਨੂੰ ਕਾਲ ਕਰੋ, ਅਸੀਂ 7 ਦਿਨ ਖੁੱਲੇ ਹਾਂ। ਫਾਰ ਐਗਜਾਮਪਲ ਤੁਹਾਨੂੰ ਅਨਲਾਕ ਕਰਾਉਣਾ, ਰਿਪੇਅਰ ਕਰਾਉਣਾ, ਐਕਸੈਸਰੀਜ਼ ਚਾਹੀਦੀਆਂ ਨੇ, ਫੋਨ ਬੈਕ ਹੋਮ ਭੇਜਣਾ, ਸਾਡੇ ਕੋਲ ਬ੍ਰਾਂਡ ਨਿਊ ਯੂਜ ਫੋਨ ਬਹੁਤ ਹੀ ਅੱਛੀ ਕੁਆਂਟਿਟੀ ਚ ਹੁੰਦੇ ਨੇ, ਔਰ ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਅਗਰ ਪ੍ਰਾਈਸ ਅਸੀਂ ਬੀਟ ਨਾ ਕਰ ਸਕਦੇ ਹੋਈਏ ਤੇ ਅਸੀਂ ਤੁਹਾਨੂੰ ਮੈਚ ਜ਼ਰੂਰ ਕਰ ਦੇਵਾਂਗੇ। ਤੇ ਨੰਬਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਾਡਾ ਫੋਨ ਨੰਬਰ ਹੈ 905-840-4567-905-840-4567। ਤੇ ਮੈਂ ਦੱਸਣਾ ਚਾਹਾਂਗਾ ਇਹ 7 ਦਿਨ ਖੁੱਲੇ ਆ, ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਤੇ 11-6। ਔਰ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। ਅਗਰ ਤੁਸੀਂ 410 ਵਾਲੀ ਸਾਈਡ ਤੋਂ ਜਾਂਦੇ ਜੇ ਬੋਵੇਡ ਤੇ ਵੈਸਟ ਲੈ ਕੇ ਤੇ ਕੈਨੇਡੀ ਤੋਂ ਫੌਰਨ ਬਾਅਦ ਫਰੈਸ਼ਕੋ ਵਾਲੇ ਪਾਸ ਵਿੱਚ ਤੁਸੀਂ ਅਸੀਂ ਲੋਕੇਟਡ ਹਾਂ। ਅਸੀਂ 7 ਦਿਨ ਖੁੱਲੇ ਹਾਂ, ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਤੇ 11-6। ਨੰਬਰ ਇੱਕ ਵਾਰ ਫਿਰ ਦੱਸਣਾ ਚਾਹਾਂਗਾ 905-840-4567। ਥੈਂਕ ਯੂ ਵੈਰੀ ਮਚ ਤਾਨੀਆ ਜੀ ਟਾਈਮ ਦੇਣ ਦਾ।
ਥੈਂਕ ਯੂ ਸੋ ਮਚ ਮੁਬਾਰਕ ਜੀ, ਇੱਕ ਵਾਰੀ ਸਾਡੇ ਸਾਰੇ ਲਿਸਨਰਸ ਲਈ ਨੰਬਰ ਜ਼ਰੂਰ ਦੁਬਾਰਾ ਦੱਸ ਦੇ ਜੀ।
ਜੀ ਸਾਡਾ ਫੋਨ ਨੰਬਰ ਹੈ 905-840-4567-905-840-4567। ਜਿਸ ਤਰ੍ਹਾਂ ਕਿ ਪ੍ਰਮੋਸ਼ਨ ਬਹੁਤ ਹੀ ਸਪੈਸ਼ਲ ਹੈ ਔਰ ਅਸੀਂ 7 ਦਿਨ ਖੁੱਲੇ ਹਾਂ, ਕਦੀ ਵੀ ਤੁਸੀਂ ਆ ਸਕਦੇ ਜੇ। ਬਹੁਤ ਸਾਰੇ ਲੋਕਾਂ ਦਾ ਡਿਫਰੈਂਟ ਡਿਫਰੈਂਟ ਸਕੈਜੂਲ ਹੁੰਦਾ ਤੇ ਉਹਦੇ ਵਾਸਤੇ ਬਹੁਤ ਹੀ ਕਨਵੀਨੀਅੰਟ ਹੈ ਕਿ ਤੁਸੀਂ ਕਿਸੇ ਦਿਨ ਵੀ ਸਾਡੇ ਕੋਲ ਆ ਸਕਦੇ ਜੇ। ਤੇ 905-840-4567 ਤੇ ਤੁਸੀਂ ਕੰਟੈਕਟ ਕਰ ਸਕਦੇ ਜੇ। ਥੈਂਕ ਯੂ ਵੈਰੀ ਮਚ ਵਾਂਸ ਅਗੇਨ।
ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ।
ਯੂ ਟੂ, ਥੈਂਕ ਯੂ।
ਸਾਡੇ ਸਾਰੇ ਲਿਸਨਰਸ ਨੂੰ ਦੱਸਦੀਏ, ਤੁਸੀਂ ਸੁਣ ਰਹੇ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਸਾਡੇ ਨਾਲ ਜੁੜੇ ਹੋਏ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਬਹੁਤ ਸ਼ੁਕਰੀਆ ਜੀ, ਔਰ ਹਾਂਜੀ ਕਾਲਰਸ ਵੀ ਨਾਲ ਦੇ ਨਾਲ ਲੈਣੇ ਆ। ਮੇਰੀ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਆਪਣਾ ਫੋਨ ਮਿਊਟ ਕਰ ਲਓ। ਹਾਂਜੀ ਕਾਲਰਸ ਨੂੰ ਰਿਕੁਐਸਟ ਹੈ ਕਿ ਫੋਨ ਮਿਊਟ ਕਰ ਲਓ। ਹਾਂਜੀ ਥੈਂਕ ਯੂ, ਫੋਨ ਮਿਊਟ ਕਰ ਲਓ। ਸਭ ਦੀਆਂ ਕਾਲ ਅਸੀਂ ਜ਼ਰੂਰ ਆਉਂਦੀਆਂ ਕਰਾਂਗੇ। ਕੁਛ ਇੰਪੋਰਟੈਂਟ ਨਿਊਜ਼ ਜਿਹੜੀਆਂ ਨੇ ਉਹ ਜ਼ਰੂਰ ਅਸੀਂ ਤੁਹਾਨੂੰ, ਖਾਸ ਕਰ ਫੋਰਨ ਪਾਲਿਸੀ ਦੀਆਂ ਇੰਪੋਰਟੈਂਟ ਨਿਊਜ਼ ਨੇ ਉਹ ਜ਼ਰੂਰ ਸ਼ੇਅਰ ਕਰਦੀ ਹੈ, ਕੁਛ ਡੋਮੈਸਟਿਕ ਵੀ, ਕੁਛ ਇੰਡੀਆ ਦੀਆਂ ਵੀ, ਔਰ ਉਸ ਤੋਂ ਬਾਅਦ ਫਿਰ ਕਾਲ ਸਾਰੀਆਂ ਆਉਂਦੀਆਂ ਕਰਾਂਗੇ। ਫੋਨ ਪਲੀਜ਼ ਮਿਊਟ ਰੱਖ ਲੈਣਾ, ਸਭ ਦੀ ਕਾਲ ਆਉਂਦੀਆਂ ਕਰਾਂਗੇ। ਰੁਕ ਕਰਦੇ ਹਾਂ ਹੈਡਲਾਈਨਸ ਪਾਰਟ 3 ਵੱਲ। ਦਸ ਰਿਪੋਰਟ ਪੇਸ਼ ਕਰ ਰਹੇ ਹੈਗੇ ਕਿ ਇਰਾਨ ਜੋ ਪਹਿਲਾਂ ਲੱਗ ਰਿਹਾ ਸੀਗਾ ਕਿ ਇਸ ਹਫ਼ਤੇ ਜਾਂ ਕੁਛ ਹੀ ਦਿਨਾਂ ਦੇ ਵਿੱਚ ਅਟੈਕ ਕਰ ਦੇਗਾ, ਹਜੇ ਵੀ ਖਤਰਾ ਟਲਿਆ ਨਹੀਂ ਹੈ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਾਰੀ ਰਿਪੋਰਟ ਦੇ ਹੀ ਰਹੇ ਹਾਂ। ਲੇਕਿਨ ਕੁਛ ਰੀਜ਼ਨਸ ਜੋ ਬਾਹਰ ਆ ਰਹੇ ਨੇ ਕਿ ਇਰਾਨ ਦੁਬਾਰਾ ਤੋਂ ਕਿਉਂ ਸੋਚ ਰਿਹਾ, ਆਖਿਰਕਾਰ ਕੀ ਕਾਰਨ ਹੈ ਕਿ ਇਰਾਨ ਨੇ ਹਜੇ ਤੱਕ ਅਟੈਕ ਨਹੀਂ ਕੀਤਾ ਜਾਂ ਦੁਬਾਰਾ ਤੋਂ ਕਿਉਂ ਸੋਚ ਰਿਹਾ ਕਿ ਅਟੈਕ ਕਰਨਾ ਵੀ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਕਾਰਨ ਤੇ ਹੈਗਾ ਕਿ ਇਰਾਨ ਨੂੰ ਕੋਈ ਜ਼ਿਆਦਾ ਸਪੋਰਟ ਨਹੀਂ ਮਿਲ ਰਹੀ। ਅਸੀਂ ਲਗਾਤਾਰ ਵਾਈ ਮੀਡੀਆ ਦੇ ਉੱਤੇ ਤੁਹਾਡੇ ਲਈ ਅਨਾਲਿਸਿਸ ਪੇਸ਼ ਕਰ ਰਹੇ ਹਾਂ ਕਿ ਇਰਾਨ ਨੂੰ ਜ਼ਿਆਦਾ ਸਪੋਰਟ ਆਪਣੇ ਸਹਿਯੋਗੀਆਂ ਤੋਂ ਨਹੀਂ ਮਿਲ ਰਹੀ। IOC ਜਿਹੜੀ ਇੰਟਰਨੈਸ਼ਨਲ ਕੌਂਸਲ ਹੈਗੀ ਆ ਇਸਲਾਮਿਕ ਕੰਟਰੀਜ਼ ਦੀਆਂ, ਉਹਨਾਂ ਨੇ ਮੁਲਾਕਾਤ ਜ਼ਰੂਰ ਕੀਤੀ ਲੇਕਿਨ, ਔਰ ਕੰਡੈਮ ਵੀ ਕੀਤਾ ਇਜ਼ਰਾਈਲ ਨੂੰ, ਲੇਕਿਨ ਇਰਾਨ ਨੂੰ ਸਪੋਰਟ ਦੇਣੀ ਕਿ ਜੀ ਹਾਂਜੀ ਈਰਾਨ ਜੀ ਅਟੈਕ ਕਰਦਾ ਤਾਂ ਐਸੀ ਕੋਈ ਗੱਲ ਨਹੀਂ ਕੀਤੀ, ਬਲਕਿ ਸਾਊਦੀ ਅਰੇਬੀਆ, ਜਾਰਡਨ ਸਮੇਤ ਕਈ ਕੰਟਰੀਜ਼ ਨੇ ਤਾਂ ਈਰਾਨ ਨੂੰ ਇੱਥੇ ਤੱਕ ਕਹਿ ਦਿੱਤਾ ਕਿ ਜੇ ਉਹ ਇਜ਼ਰਾਈਲ ਦੇ ਖਿਲਾਫ ਕੋਈ ਵੀ ਕਾਰਵਾਈ ਕਰੇਗਾ ਤਾਂ ਉਹਨਾਂ ਦੀ ਏਅਰ ਸਪੇਸ ਵੀ ਉਹ ਇਸਤੇਮਾਲ ਨਹੀਂ ਕਰਨ ਦੇਣਗੇ। ਸੋ ਈਵਨ ਏਅਰ ਸਪੇਸ ਦੀ ਵੀ ਉਹਨਾਂ ਨੇ ਸਾਫ਼ ਗੱਲ ਕਰ ਦਿੱਤੀ ਕਿ ਨਹੀਂ ਇਸਤੇਮਾਲ ਕਰਨ ਦੇਣਗੇ। ਇਸ ਦਰਮਿਆਨ ਸਾਊਦੀ ਅਰੇਬੀਆ ਦੇ ਉੱਤੇ ਜੋ ਸਾਡੇ ਕੋਲ ਖ਼ਬਰਾਂ ਪਹੁੰਚ ਰਹੀਆਂ ਨੇ, ਕਾਫ਼ੀ ਜ਼ਿਆਦਾ ਪ੍ਰੈਸ਼ਰ ਹੈ ਕਿ ਉਹ ਇਜ਼ਰਾਈਲ ਦੇ ਨਾਲ ਆਪਣੇ ਰਿਸ਼ਤੇ ਹੋਰ ਜ਼ਿਆਦਾ ਮਜ਼ਬੂਤ ਕਰਦਾ ਰਹੇ। ਇਹਦੇ ਉੱਤੇ ਵੀ ਐਨਾਲਿਸਿਸ ਤੁਹਾਨੂੰ ਅੱਗੇ ਚੱਲ ਕੇ ਦੇਵਾਂਗੇ। ਸਾਊਦੀ ਅਰੇਬੀਆ ਦੇ ਉੱਤੇ ਗੱਲ ਅਸੀਂ ਹੁਣ ਈਰਾਨ ਦੀ ਕਰ ਰਹੇ ਹਾਂ, ਈਰਾਨ ਦੇ ਵਿੱਚ ਵੀ ਜਿਹੜੀ ਲੀਡਰਸ਼ਿਪ ਹੈ ਉਹਦੀ ਰਾਏ ਵੱਖਰੀ ਵੱਖਰੀ ਹੈ। ਜਿੱਥੇ ਇੱਕ ਤਰਫ ਲੀਡਰਸ਼ਿਪ ਚਾਹ ਰਹੀ ਹੈ ਕਿ ਬਦਲਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਜਾਵੇ, ਲੇਕਿਨ ਈਰਾਨ ਦੀ ਇੱਕ ਲੀਡਰਸ਼ਿਪ ਦਾ ਮੰਨਣਾ ਹੈ ਕਿ ਇਹਦੇ ਨਾਲ ਈਰਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ, ਈਰਾਨ ਦੀ ਇਕਾਨਮੀ ਨੂੰ ਨੁਕਸਾਨ ਹੋ ਸਕਦਾ ਹੈ, ਔਰ ਸਾਨੂੰ ਡਾਇਰੈਕਟ ਅਟੈਕ ਨਹੀਂ ਕਰਨਾ ਚਾਹੀਦਾ, ਇਨਡਾਇਰੈਕਟ ਅਟੈਕ ਕਰਨੇ ਚਾਹੀਦੇ ਨੇ। ਤੀਸਰਾ ਇੱਕ ਬੜਾ ਕਾਰਨ ਮੰਨਿਆ ਜਾ ਰਿਹਾ ਕਿ ਅਮਰੀਕਾ ਨੇ ਖੁੱਲ੍ਹ ਕੇ ਈਰਾਨ ਨੂੰ ਧਮਕੀ ਦੇ ਦਿੱਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਈਰਾਨ ਜਿਹੜਾ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਟਰੀ ਐਕਟੀਵਿਟੀ ਇਜ਼ਰਾਈਲ ਦੇ ਖਿਲਾਫ਼ ਕਰੇਗਾ ਤੇ ਅਮਰੀਕਾ ਇਜ਼ਰਾਈਲ ਦੀ ਪੂਰੀ ਤਰ੍ਹਾਂ ਸਪੋਰਟ ਕਰੇਗਾ ਇਜ਼ਰਾਈਲ ਨੂੰ ਡਿਫੈਂਡ ਕਰਨ ਵਾਸਤੇ। ਸੋ ਅਮਰੀਕਨ ਧਮਕੀ ਤੋਂ ਬਾਅਦ ਵੀ ਈਰਾਨ ਹੁਣ ਇਸ ਦੇ ਉੱਤੇ ਵਿਚਾਰ ਚਰਚਾ ਕਰ ਰਿਹਾ। ਚੌਥਾ ਇੱਕ ਹੋਰ ਬੜਾ ਕਾਰਨ ਹੈ ਕਿ ਇਜ਼ਰਾਈਲ ਜਿਹੜਾ ਹੈ, ਵੈਸੇ ਤੇ ਕਦੇ ਉਨ੍ਹਾਂ ਨੇ ਓਪਨਲੀ ਐਕਨੋਲੇਜ ਨਹੀਂ ਕੀਤਾ, ਪਰ ਸਾਰੇ ਜਾਣਦੇ ਕਿ ਓਪਨ ਸੀਕਰੇਟ ਹੈ, ਇਜ਼ਰਾਈਲ ਕੋਲ ਨਿਊਕਲੀਅਰ ਵੈਪਨ ਵੀ ਮੌਜੂਦ ਨੇ, ਔਰ ਈਰਾਨ ਜਿਹੜਾ ਹੈ ਉਹਦੇ ਕੋਲ ਫਿਲਹਾਲ ਕੋਈ ਨਿਊਕਲੀਅਰ ਵੈਪਨ ਮੌਜੂਦ ਨਹੀਂ, ਔਰ ਈਰਾਨ ਕਹਿੰਦਾ ਹੈ ਕਿ ਉਹ ਕੋਈ ਵੀ ਨਿਊਕਲੀਅਰ ਵੈਪਨ ਜਿਹੜਾ ਉਹ ਨਹੀਂ ਬਣਾਉਣਾ ਚਾਹੁੰਦਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਸਿਫ ਮਰਚਨ ਦੀ। ਆਸਿਫ ਮਰਚਨ ਕੌਣ ਹੈਗਾ ਔਰ ਆਖਿਰਕਾਰ ਇਹਦੀ ਚਰਚਾ ਮੀਡੀਆ ਦੇ ਵਿੱਚ ਕਿਉਂ ਕੀਤੀ ਜਾ ਰਹੀ ਹੈ? ਅਸੀਂ ਜ਼ਿਕਰ ਕਰ ਦਈਏ ਕਿ ਆਸਿਫ ਮਰਚਨ ਇਹ ਜਿਹੜਾ ਸ਼ਖਸ ਹੈਗਾ, ਇਹਨਾਂ ਨੂੰ ਅਮਰੀਕਾ ਦੇ ਵਿੱਚ ਜਿਹੜਾ ਉਹ ਗ੍ਰਿਫ਼ਤਾਰ ਕੀਤਾ ਗਿਆ ਸੀਗਾ, ਔਰ ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਹੈਗੀ ਉਸ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦਈਏ ਕਿ ਆਸਿਫ ਮਰਚਨ ਜਿਹੜਾ ਹੈ ਇੱਕ ਪਾਕਿਸਤਾਨੀ ਨਾਗਰਿਕ ਹੈ, ਔਰ ਇਹਨਾਂ ਦਾ ਸੰਬੰਧ ਕਰਾਚੀ ਪਾਕਿਸਤਾਨ ਤੋਂ ਦੱਸਿਆ ਜਾ ਰਿਹਾ। 1978 ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਔਰ ਆਸਿਫ ਮਰਚਨ ਜਿਹੜੇ ਹੈਗੇ ਆ ਉਹ ਉਹਨਾਂ ਦੇ ਜਿਹੜੀ ਫੈਮਿਲੀ ਹੈਗੀ ਆ ਉਹ ਪਾਕਿਸਤਾਨ ਦੇ ਵਿੱਚ ਵੀ ਹੈਗੀ ਹੈ, ਇੱਕ ਵਾਈਫ ਔਰ ਬੱਚੇ ਇਹਨਾਂ ਦੇ ਪਾਕਿਸਤਾਨ ਚ ਵੀ ਹੈਗੇ ਆ, ਔਰ ਇੱਕ ਵਾਈਫ ਔਰ ਬੱਚੇ ਇਹਨਾਂ ਦੇ ਈਰਾਨ ਦੇ ਵਿੱਚ ਵੀ ਹੈਗੇ ਆ। ਸੋ ਦੋ ਜਗ੍ਹਾ ਇਹਨਾਂ ਦੀਆਂ ਫੈਮਿਲੀਜ਼ ਹੈਗੀਆਂ ਨੇ। ਆਸਿਫ ਮਰਚਨ ਉਹਨਾਂ ਦੇ ਖਿਲਾਫ ਜਿਹੜੇ ਐਲੀਗੇਸ਼ਨ ਲਗਾਏ ਗਏ ਸੀ ਉਹਨਾਂ ਨੂੰ ਹਾਲ ਹੀ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀਗਾ। ਹੁਣ ਆਸਿਫ ਮਰਚਨ ਜਿਹੜੇ ਹੈਗੇ ਆ ਉਹਨਾਂ ਜੋ ਜਾਣਕਾਰੀ ਸਾਡੇ ਕੋਲ ਮਿਲੀ ਹੈਗੀ ਹੈ ਉਹ FBI ਦੇ ਨਾਲ ਵੀ, ਅਮਰੀਕਨ ਇੰਟੈਲੀਜੈਂਸ ਏਜੰਸੀ ਜਾਂ FBI ਦੇ ਨਾਲ ਵੀ ਕੰਮ ਕਰ ਚੁੱਕੇ ਨੇ ਆਸਿਫ ਮਰਚਨ ਜਿਹੜੇ ਹੈਗੇ ਨੇ, ਔਰ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਜੋ ਐਲੀਗੇਸ਼ਨ ਲਗਾਏ ਗਏ ਨੇ ਕਿ ਆਸਿਫ ਮਰਚਨ ਜਿਹੜੇ ਨੇ ਉਹ ਕਾਸਿਮ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਦੀ ਕੋਈ ਤਿਆਰੀ ਕਰ ਰਹੇ ਸੀਗੇ। ਕਾਸਿਮ ਸੁਲੇਮਾਨੀ ਅਸੀਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜਿਸ ਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਈਰਾਨ ਦੇ ਇਹ ਬਹੁਤ ਪਾਵਰਫੁਲ ਜਨਰਲ ਦਾ ਕਤਲ ਕਰ ਦਿੱਤਾ ਗਿਆ ਸੀਗਾ। ਹੁਣ ਜਿਹੜਾ ਕਾਸਿਮ ਸੁਲੇਮਾਨੀ ਦਾ ਕਤਲ ਹੋਇਆ ਉਹਦੇ ਬਦਲੇ ਦੇ ਤਹਿਤ ਜਿਹੜਾ ਹੈਗਾ ਉਹ ਆਸਿਫ ਮਰਚਨ ਦੇ ਉੱਤੇ ਐਲੀਗੇਸ਼ਨ ਨੇ ਕਿ ਉਹ ਕਿਸੇ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਮਰੀਕਾ ਦੇ ਵਿੱਚ, ਔਰ ਉਹਦੇ ਜ਼ਰੀਏ ਉਹਨਾਂ ਨੂੰ ਜਿਹੜਾ ਫਿਰ ਜਿਨ੍ਹਾਂ ਨੂੰ ਉਹ ਗੱਲ ਕਰ ਰਹੇ ਸੀਗੇ ਕਿ ਉਹਨਾਂ ਨੂੰ ਕੋਈ ਬੰਦੇ ਇਕੱਠੇ ਕਰਕੇ ਦਿਓ ਤਾਂ ਕਿ ਉਹ ਇੱਕ ਕਿਸੇ ਬੜੇ ਪੋਲੀਟੀਕਲ ਲੀਡਰ ਦੀ ਕੋਈ ਅਸੈਸੀਨੇਸ਼ਨ ਕਰਨ ਦੀ ਤਿਆਰੀ ਕਰ ਰਹੇ ਸੀ, ਲੇਕਿਨ ਜਿਸ ਬੰਦੇ ਨਾਲ ਉਹ ਗੱਲ ਕਰ ਰਹੇ ਸੀਗੇ ਉਹ ਬੰਦਾ ਅਮਰੀਕਨ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੇ ਨਾਲ ਮਿਲਿਆ, ਔਰ ਉਹਨਾਂ ਨੂੰ ਜਾ ਕੇ ਸਾਰੀ ਜਾਣਕਾਰੀ ਉਹਨੇ ਦੇ ਦਿੱਤੀ। ਹੁਣ ਜਿਹੜੀ FBI ਨੇ ਸਟੇਟਮੈਂਟ ਦਿੱਤੀ ਹੈਗੀ ਹੈ ਕਿ ਕਿਸੇ ਬੜੇ ਆਫੀਸ਼ੀਅਲ ਨਾਮ ਤੇ ਨਹੀਂ ਦੱਸਿਆ FBI ਨੇ, ਉਹਨਾਂ ਨੇ ਜ਼ਰੂਰ ਕਿਹਾ ਹੈਗਾ ਕਿ ਕਿਸੇ ਬੜੇ ਆਫੀਸ਼ੀਅਲ ਦੇ ਕਤਲ ਦੀ ਜਿਹੜੀ ਸਾਜਿਸ਼ ਹੈ ਉਹ ਚੱਲ ਰਹੀ ਸੀਗੀ। ਕਾਗਜ਼ਾਤਾਂ ਮੁਤਾਬਿਕ ਇਹ ਵੀ ਦੱਸਿਆ ਗਿਆ ਕਿ ਜੂਨ ਦੇ ਮਹੀਨੇ ਦੇ ਵਿੱਚ ਆਸਿਫ ਮਰਚਨ ਨੇ ਇੱਕ ਹਿਟਮੈਨ ਨੂੰ $5,000 ਵੀ ਦਿੱਤੇ ਸੀਗੇ, ਔਰ ਉਸ ਤੋਂ ਬਾਅਦ ਉਨ੍ਹਾਂ ਨੇ ਅਰੇਂਜਮੈਂਟਸ ਵੀ ਕੁਝ ਹੋਰ ਤਿਆਰ ਕਰ ਰਹੇ ਸੀਗੇ। ਸੋ ਇਹ ਸਾਰੀ ਜਾਣਕਾਰੀ ਲਾਅ ਇਨਫੋਰਸਮੈਂਟ ਏਜੰਸੀਜ਼ ਦੇ ਰਹੀਆਂ ਨੇ, ਇਹਦੇ ਵਿੱਚ ਕਈ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਅਸੀਂ ਲਗਾਤਾਰ ਤੁਹਾਨੂੰ ਅਪਡੇਟਡ ਰੱਖਾਂਗੇ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਹਾਂਜੀ ਇੱਕ ਮਿੰਟ ਫਿਰ ਲੈ ਲਓ ਜੀ, ਆਪਣਾ ਸਪਾਂਸਰ ਅਨਾਊਂਸ ਕਰ ਦੋ, ਸਿਰਫ ਇੱਕ ਮਿੰਟ ਜੀ। ਤਾਨੀਆ ਜੀ
ਜੀ ਬਿਲਕੁਲ ਗੁਰਵੀਰ ਜੀ, ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਆਈ ਐਮ ਆਪਟੀਕਲ। ਹੈਲੋ ਬ੍ਰਾਂਟਨ, ਤੁਸੀਂ ਵੀ ਆਪਣੀ ਪੁਰਾਣੀ ਆਰਵੀਐਲ ਤੋਂ ਬੋਰ ਹੋ ਚੁੱਕੇ ਹੋ, ਤੁਸੀਂ ਪਹੁੰਚਣਾ ਆਈ ਐਮ ਆਪਟੀਕਲ। ਬਹੁਤ ਹੀ ਵਧੀਆ ਸਟਾਈਲਿਸ਼ ਫਰੇਮਸ, ਬੈਸਟ ਆਈ ਕੇਅਰ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਲੋਕੇਟਡ ਐਟ 244 ਕੁਈਨ ਸਟਰੀਟ ਈਸਟ ਆਈ ਐਮ ਆਪਟੀਕਲ। ਤੁਹਾਨੂੰ ਡਿਜ਼ਾਈਨਰ ਫਰੇਮਸ, ਐਡਵਾਂਸ ਆਈ ਕੇਅਰ ਐਗਜ਼ਾਮਸ ਐਂਡ ਪਰਸਨਲਾਈਜ਼ਡ ਫਿਟਿੰਗ ਐਕਸਪੀਰੀਅੰਸ ਪ੍ਰੋਵਾਈਡ ਕਰਨਗੇ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਕਾਲ ਵੀ ਕਰ ਸਕਦੇ ਹੋ ਐਟ 905-450-0763 ਦੇ ਉੱਤੇ। ਟੋਰਾਂਟੋ ਕੀਆ ਈਵੀ, ਜੇ ਤੁਸੀਂ ਕੀਆ ਈਵੀ ਓਨ ਕਰਦੇ ਹੋ ਬਹੁਤ ਸਾਰੀਆਂ ਇਹਦੀਆਂ ਐਡਵਾਂਟੇਜਸ ਨੇ। ਸਭ ਤੋਂ ਪਹਿਲਾਂ ਤਾਂ ਤੁਸੀਂ ਲੈਵਲ 2 ਚਾਰਜ ਦੇ ਨਾਲ ਆਰਾਮ ਨਾਲ ਇਸ ਨੂੰ ਚਾਰਜ ਕਰ ਸਕਦੇ ਹੋ, ਤੁਹਾਨੂੰ ਗੈਸ ਦੀ ਕੋਈ ਚਿੰਤਾ ਨਹੀਂ ਰਹਿੰਦੀ। ਐਂਡ 20 ਮਿੰਟਸ ਦੇ ਵਿੱਚ ਅਪਰੋਕਸੀਮੇਟਲੀ 10-80% ਚਾਰਜ ਹੋ ਜਾਂਦੀ ਹੈ। ਸੋ ਤੁਸੀਂ ਜੇ ਲੈਣਾ ਚਾਹੁੰਦੇ ਹੋ ਕੀ ਆ ਜੀ, ਤੁਸੀਂ ਪਹੁੰਚਣਾ 2-2 Danforth ਵੈਨਿਊ ਟੋਰਾਂਟੋ, ਮੇਜਰ ਇੰਟਰਸੈਕਸ਼ਨ ਇਜ Danforth ਵੈਨਿਊ ਐਂਡ ਵੁੱਡਬਾਈਨ ਵੈਨਿਊ। ਕਾਲ ਕਰ ਸਕਦੇ ਹੋ ਐਟ 855-417-8087 ਦੇ ਉੱਤੇ, ਵਿਜਿਟ ਕਰ ਸਕਦੇ ਹੋ torontokia.com। ਜ਼ਾਇਕਾ ਸ਼ੌਰਮਾ, ਜ਼ਾਇਕਾ ਸ਼ੌਰਮਾ ਇੱਕ ਫੁੱਲ ਟੈਰੀਟਰੀ ਹੈ, ਇੱਥੇ ਤੁਹਾਨੂੰ ਸ਼ੌਰਮਾ ਦੇ ਨਾਲ ਨਾਲ ਕਬਾਬ, ਕੋਫਤੇ, ਫਿਸ਼, ਪੀਤਾ, ਰਾਈਸ, ਹਰ ਚੀਜ਼ ਦਾ ਜ਼ਾਇਕਾ ਮਿਲਦਾ। ਸ਼ੌਰਮਾ ਤੁਹਾਨੂੰ ਪਲੇਟਸ ਵੀ ਸਰਵ ਕਰਦੇ ਨੇ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ, ਤੁਸੀਂ ਪਲੀਜ਼ ਪਹੁੰਚੋ 10510 ਟੋਰਬ੍ਰਮ ਰੋਡ, ਮੇਨ ਇੰਟਰਸੈਕਸ਼ਨ ਟੋਰਬ੍ਰਮ ਐਂਡ ਸੈਂਡਲਵੁੱਡ, ਬ੍ਰਾਮਟਨ ਏਸ਼ੀਅਨ ਫੂਡ ਸੈਂਟਰ ਵਾਲੇ ਪਲਾਜ਼ੋ ਦੇ ਵਿੱਚ। ਨੰਬਰ ਟੂ ਕਾਲ ਇਜ 9052308899 ਦੇ ਉੱਤੇ ਰੈਪਟੀਲੀਆ। Are you ready for an unforgettable adventure? Visit Karu Reptilia Ontario, the premium reptile zoo. Locations in the Vaughan, Whitby and London de vich ne. Koi tuhanu jankari chahiye tusi visit kar sakde ho reptilia.org. That's reptilia.org. Ji.
Haan ji, next call ji, Giri ji, tusi on the room. Giri ji, go ahead.
Hello, Giri ji, namaskar ji.
Namaskar ji.
हाँ जी, वो आप कई बार कहते हैं कि 1947 में बंटवारा नहीं होना चाहिए था, और अगर वो मैं स्कूल में था ना तो मैं थोड़ी वो हिस्ट्री पढ़ता था, वो कहते थे उसने बाबर ने औरंगजेब को।
आपकी आवाज नहीं आ रही जी मुझे क्लियर।
हाँ जी,
आपकी आवाज बड़ी कम है, थोड़ा सा जोर से बोले।
अभी थोड़ा बेटर है जी?
थोड़ा सा बेटर। हाँ जी,
हाँ जी, मैं कह रहा था कि ना आप कहते 1947 में बंटवारा नहीं होना चाहिए था ना
जी।
अच्छा, तो वो ना मैं हिस्ट्री पता था, कहते थे बाबर ने हुमायूं को मारा, हुमायूं ने शाहजहां को मारा, शाहजहां ने औरंगजेब, उसने उसको अंदर किया, उसने उसको मारा, ये वो करके ना, यही ना हिस्ट्री
जी। जी,
अच्छा, उसके बाद अब देखो, उसके बाद दो देश बन गए ना, पाकिस्तान बन गया, बांग्लादेश बन गया, वहां भी यही हो रहा है। मैं ज्यादा रिपीट नहीं करना चाहता ना, किसने उसको अंदर किया, किसने उसको मारा, ये वो करके ना, पहले पाकिस्तान में था, बांग्लादेश में भी वही सिलसिला चालू है। तो अगर भारत ना सेपरेट होता तो यहाँ भी वही सिलसिला होना था, इसके बारे में क्या विचार है जी, आप थोड़ा बताएंगे प्लीज।
गुड क्वेश्चन। देखो, मैं हजे भी अपनी गल ते कायम है कि इंडिया और पाकिस्तान का बंटवारा नहीं होना चाहिए, अलग अलग नहीं होने चाहिए। हाँ, मैं इत्थे भी हमेशा भी कह दिंदा कि जे हुण दो भरा अलग हो गए ने ते ओह अपने भरावां दी तरह रहण, ठीक है। अगला जिहड़ा तुहाडा सवाल है कि देखो जी, बंगलादेश की हो रहा है, एक दूसरे नू मारकट चल रही है, पाकिस्तान दे विच भी सारा सिलसिला चल रहा है, ये फिर नहीं तो फिर इंडिया च होना सीगा। सो जे तुहाडा इशारा इस तरफ है तो मैं इन्नी गल तुहानू इत्थे दसवां कि देखो, जदों धर्म दे नाम दे उत्ते देश बनाउने आ ना तो फिर उत्थे ओह मामला रुकदा नहीं है, क्योंकि अज असीं आइडेंटिटी दे बेस ते वंडियां पौणियां बंटवारे करने शुरू कर दिते। ਅੱਜ ਤੇ ਆਈਡੈਂਟੀ ਦੇ ਨਾਮ ਦੇ ਉੱਤੇ ਇਹ ਕਹਿਤਾ ਜੀ ਸਾਨੂੰ ਜਿਹੜੀ ਮੁਸਲਿਮ ਕਮਿਊਨਿਟੀ ਉਹਨੂੰ ਅਲੱਗ ਕੰਟਰੀ ਚਾਹੀਦਾ, ਠੀਕ ਹੈ, ਮਿਲ ਗਿਆ। ਫਿਰ ਆਈਡੈਂਟੀ ਦੇ ਅੱਗੇ ਰੁਕਿਆ ਥੋੜੀ ਕੰਮ, ਫਿਰ ਉਹਨਾਂ ਨੇ ਕੀ ਕੀਤਾ, ਸਭ ਤੋਂ ਪਹਿਲਾਂ ਜਿਹੜੇ ਹਜੇ 47 ਚ ਅਲੱਗ ਹੋਏ ਨੇ, ਹਜੇ ਤੱਕ ਉਹਨਾਂ ਦਾ ਕਾਨਸਟੀਟਿਊਸ਼ਨ ਵੀ ਨਹੀਂ ਬਣਿਆ ਸੀ 1956 ਦੇ ਵਿੱਚ ਬਣਿਆ ਜਾ ਕੇ, ਤੇ ਉਹ ਪਹਿਲਾਂ ਹੀ ਜਿਹੜੀ ਜਮਾਤ ਅਹਿਮਦੀਆ ਕਮਿਊਨਿਟੀ ਹੈ ਉਹਦੇ ਖਿਲਾਫ ਅਟੈਕ ਹੋਣੇ ਸ਼ੁਰੂ ਹੋ ਗਏ। ਫਿਰ ਕੋਈ ਸ਼ੀਆ ਹੈ, ਕੋਈ ਸੁੰਨੀ ਹੈ, ਕੋਈ ਬਰੇਲਵੀ ਹੈ, ਕੋਈ ਹੈ, ਤਾਂ ਉਹ ਸਿਲਸਿਲਾ ਫਿਰ ਰੁਕਦਾ ਨਹੀਂ ਹੈ, ਠੀਕ ਹੈ। ਔਰ ਧਰਮ ਦੇ ਨਾਂ ਦੇ ਉੱਤੇ ਵੀ ਠੀਕ ਹੈ ਜੀ, ਅਸੀਂ ਧਰਮ ਨੂੰ ਬਚਾ ਰਹੇ ਹਾਂ, ਜਿਹਾਦ ਕਰ ਲਓ, ਇਹਨਾਂ ਨੂੰ ਕਾਫਿਰਾਂ ਨੂੰ ਇੱਥੋਂ ਅਫਗਾਨਿਸਤਾਨ ਤੋਂ ਭਜਾ ਦਿਓ, ਫਿਰ ਉਹ ਕਿੱਥੇ ਜਾ ਕੇ ਮਾਮਲਾ ਰੁਕੇਗਾ, ਠੀਕ ਹੈ। ਔਰ ਅੱਜ ਪਾਕਿਸਤਾਨ ਦੇ ਵਿੱਚ ਖੁਦ ਉੱਥੇ ਬਹੁਤ ਸਾਰੇ ਲੋਕ ਇਸ ਗੱਲ ਨੂੰ ਮੰਨਦੇ ਆ ਕਿ ਅਸੀਂ ਆਪਣੀਆਂ ਮਾਇਨੋਰਟੀਜ਼ ਨੂੰ, ਜੋ ਕਾਇਦੇ ਆਜ਼ਮ ਨੇ ਗੱਲ ਕੀਤੀ ਸੀ ਕਿ ਮਾਇਨੋਰਟੀਜ਼ ਇੱਥੇ ਸੁਰੱਖਿਅਤ ਰਹਿਣਗੀਆਂ, ਉਹ ਕਿੱਥੇ ਸੁਰੱਖਿਅਤ ਹੈ, ਚਾਹੇ ਕੋਈ ਹਿੰਦੂ ਹੈ, ਕੋਈ ਕ੍ਰਿਸਚਨ ਹੈ, ਕੋਈ ਸਿੱਖ ਹੈ, ਕੋਈ ਜਮਾਤ ਅਹਿਮਦੀ ਆ, ਕੋਈ ਵੀ ਹੈ, ਅਸੀਂ ਇਜਾਜ਼ਤ ਤਾਂ ਦਿੱਤੀ ਨਹੀਂ ਹਰੇਕ ਨੂੰ ਆਪਣੇ ਮੁਤਾਬਿਕ ਜੀਣ ਦੀ। ਸੋ ਇਸ ਕਾਰਨ ਜਦੋਂ ਫਿਰ ਅਸੀਂ ਗੱਲ ਕਰਦੇ ਨਾ ਧਰਮ ਦੇ ਨਾਮ ਦੇ ਉੱਤੇ, ਉਹ ਫਿਰ ਮਾਮਲਾ ਕਿਤੇ ਨਾ ਕਿਤੇ ਜਾ ਕੇ ਖਰਾਬ ਹੀ ਹੁੰਦਾ, ਠੀਕ ਹੈ ਜੀ। ਔਰ ਜੇ ਇੰਡੀਆ ਦੇ ਵਿੱਚ ਇਹ ਇਸ ਚਾਹੇ ਉਹ ਉਹਨੂੰ ਪਾਕਿਸਤਾਨ ਨਾਮ ਦੇ ਦਿੰਦੇ, ਮੈਂ ਉਹ ਨਹੀਂ ਕਹਿ ਰਿਹਾ ਕਿ ਇੰਡੀਆ ਹੀ ਨਾਮ ਰੱਖਣਾ ਚਾਹੀਦਾ ਸੀ, ਚਾਹੇ ਉਹਨੂੰ ਪਾਕਿਸਤਾਨ ਨਾਮ ਦੇ ਦਿੰਦੇ, ਜੋ ਮਰਜ਼ੀ ਨਾਮ ਦੇ ਦਿੰਦੇ, ਇੱਕ ਕੰਟਰੀ ਦਿੰਦਾ ਉਹਦੇ ਨਾਲ, ਔਰ ਉਹ ਸਾਰਾ ਜਿਹੜਾ ਫੋਕਸ ਹੋਣਾ ਚਾਹੀਦਾ ਸੀ ਲੀਡਰਸ਼ਿਪ ਦਾ, ਉਹ ਆਈਡੈਂਟੀ ਦੇ ਬੇਸ ਤੇ। ਹੁਣ ਕੈਨੇਡਾ ਆ, ਕੈਨੇਡਾ ਕਿਸੇ ਧਰਮ ਲਈ ਥੋੜੀ ਬਣਿਆ, ਕੈਨੇਡਾ ਬਸ ਸਿੱਧੀ ਗੱਲ ਹੈ, ਹਰੇਕ ਲਈ ਬਣਿਆ ਕੈਨੇਡਾ। ਔਰ ਇੱਥੇ ਵੀ ਦਿੱਕਤਾਂ ਆ ਰਹੀਆਂ ਕਿ ਅਸੀਂ ਉਹ ਸੋਚ ਇੱਥੇ ਵੀ ਜਦੋਂ ਲਿਆਵਾਂਗੇ ਇੱਥੇ ਵੀ ਦਿੱਕਤ ਆਏਗੀ ਜੀ।
ਨਹੀਂ ਬਸ ਮੈਂ ਤਾਂ ਪਹਿਲੇ ਸੋਚਦਾ ਸੀ ਕਿ ਨਹੀਂ ਇੱਕ ਹੀ ਦੇਸ਼ ਹੈ ਉਹਦਾ ਨਾ, ਉਹੀ ਤਾਂ ਗੜਬੜ ਹੁੰਦਾ, ਅਬ ਤੋ ਬੰਗਲਾਦੇਸ਼ ਵੀ ਉਹ 75-77 ਕੇ ਆਸ ਪਾਸ ਹਰ ਮਹੀਨੇ ਸੇ ਤਖਤਾ ਪਲਟ ਹੁੰਦਾ ਥਾ, ਤੋ ਯੇ ਮੈਂ ਕਹਤਾ ਹੂੰ ਅੱਛਾ ਹੀ ਸੈਪਰੇਟ ਹੋ ਗਿਆ, ਵਰਨਾ ਯਹਾਂ ਵੀ ਵਹੀ ਹਾਲ ਹੋਣਾ ਥਾ। ਓਕੇ ਜੀ, ਧੰਨਵਾਦ ਜੀ, ਥੈਂਕ ਯੂ।
ਧੰਨਵਾਦ ਜੀ, ਥੈਂਕ ਯੂ। ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ।
ਯੁਧਵੀਰ ਜੀ, ਤੁਸੀਂ ਟੌਪਿਕ ਹੀ ਇਦਾਂ ਦਾ ਅੱਜ ਡਿਸਕਸ ਕਰ ਲਿੱਤਾ ਕਿ ਹਰ ਇੱਕ ਨੂੰ ਸੋਚਣ ਦਾ ਅਧਿਕਾਰ ਹੈ, ਆਪਣਾ ਆਉਣ ਵਾਲੇ ਕੱਲ ਲਈ ਹਰ ਕੋਈ ਬੰਦਾ ਸੋਚਦਾ, ਆਪਾਂ ਇੰਡੀਆ ਦੀ ਪਾਕਿਸਤਾਨ ਦੀ ਤਾਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਹਾਂ, ਉਹਨਾਂ ਦੀ ਪਰਸਨਲ ਪ੍ਰੋਬਲਮ ਹੈ, ਚੱਲਦੀ ਹੋ ਰਹਿਣੀ ਹੈ। ਸਾਡੇ ਆਪਣੇ ਇਸ ਮੁਲਕ ਦਾ ਕੈਨੇਡਾ ਦਾ ਕੀ ਫਿਊਚਰ ਹੈ ਯੁੱਧਵੀਰ ਜੀ, ਕਿਉਂਕਿ ਆਪਾਂ ਉੱਥੇ ਹਮੇਸ਼ਾ ਡਿਸਕਸ ਕਰਦੇ ਹਾਂ ਧਰਮ ਨੇ ਐਂ ਕਰਤਾ ਐਂ ਕਰਤਾ, ਇੱਥੇ ਵੀ ਤਾਂ ਹੁਣ 100% ਧਰਮ ਦੀ ਰਾਜਨੀਤੀ ਹੋ ਰਹੀ ਹੈ ਯੁੱਧਵੀਰ ਜੀ, ਇਹਦੇ ਵਿੱਚ ਕੋਈ ਮੈਨੂੰ ਕਹਿਣ ਦੇ ਵਿੱਚ ਝਿਜਕ ਨਹੀਂ। ਨੰਬਰ 1 ਤੇ ਸਾਡਾ 2-3 ਜਿਹੜੇ ਹੈਗੇ ਆ ਕੰਟਰੀ ਦੇ ਪਾਰਟ ਉਹ ਆ ਜਾਂਦੇ ਆ, ਇੱਕ ਆ ਜਾਂਦਾ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਆ ਜਾਂਦਾ, ਤੇ ਦੂਜਾ ਖਾਸ ਤੌਰ ਤੇ ਅੱਜ ਕੱਲ ਤੇ ਨੰਬਰ 1 ਤੇ ਹੈਗਾ ਬ੍ਰੈਂਟਨ। ਜਿੱਥੇ ਵੀ ਨੋਮੀਨੇਸ਼ਨ ਹੋਏ, ਕੋਈ ਹੋਵੇ, ਕੋਈ ਵੀ ਮੁੱਦਾ ਹੋਵੇ, ਉਹ ਧਰਮ ਦੇ ਆਧਾਰ ਤੇ ਉਸਨੂੰ ਪਹਿਲ ਦਿੱਤੀ ਜਾਂਦੀ ਆ। ਤੇ ਫਿਰ ਜੇ ਇਸ ਤਰ੍ਹਾਂ ਦੇ ਕੰਟਰੀ ਦੇ ਵਿੱਚ ਇਹ ਚੀਜ਼ ਡਿਵੈਲਪ ਹੋ ਚੁੱਕੀ ਹੈ, ਨਾ ਕਿ ਹੋ ਰਹੀ ਹੈ, ਡਿਵੈਲਪ ਹੋ ਚੁੱਕੀ ਹੈ, ਤੇ ਫਿਰ ਆਉਣ ਵਾਲੇ ਕੱਲ ਦਾ ਕੀ ਬਣੂਗਾ? ਕਿਉਂਕਿ ਯੁੱਧਵੀਰ ਜੀ ਇੱਥੇ ਮੈਂ ਤੁਹਾਨੂੰ ਯਾਦ ਕਰਾ ਦਿੰਦਾ, ਮੈਂ ਨਾਮ ਨਹੀਂ ਲੈਂਦਾ, ਤੁਸੀਂ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਉਸ ਸ਼ਖਸ ਨੂੰ, ਬੜਾ ਇੰਟੈਲੀਜੈਂਟ ਆਪਣਾ ਉਹ ਪੋਲੀਟੀਸ਼ੀਅਨ ਸੀ ਤੇ ਲਿਬਰਲ ਦਾ ਸੀ, ਲੇਕਿਨ ਉਹ ਸਡਨਲੀ ਅਚਾਨਕ ਉਹ ਰਿਜ਼ਾਈਨ ਕਰ ਗਏ ਸੀ। ਉਹ ਤੁਸੀਂ ਸਮਝਦੇ ਹੋ ਮੇਰਾ ਇਸ਼ਾਰਾ ਕਿੱਧਰ ਕਰ ਰਿਹਾ, ਉਹ ਕਿਉਂ ਕਰ ਗਏ ਸੀ ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਉਹ ਇਸ ਕਰਕੇ ਨਹੀਂ ਸੀ ਕਰਗੇ, ਇਹ ਤਾਂ ਇਹ ਹੈ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ ਸੀ ਧਾਰਮਿਕ ਸਥਾਨਾਂ ਦਾ, ਤੇ ਜਿਹੜਾ ਉਹਨਾਂ ਨੇ ਉਹ ਕਹਿੰਦੇ ਮੈਂ ਨੀ, ਮੈਂ ਇਹ ਜਿਹੇ ਐਟਮੋਸਫੀਅਰ ਚ ਕੰਮ ਨਹੀਂ ਕਰ ਸਕਦਾ। ਗੈਰਸ ਦਾ ਜਿਹੜੀ ਇਹ ਪਰਸਨਲ ਇੰਟਰਨਲ ਜਿਹੜੀ ਉਹਨਾਂ ਦੀ ਸਟੋਰੀ ਸੀ, ਜਿਸ ਦਾ ਕਾਰਨ ਉਹਨਾਂ ਨੇ ਰਾਜਨੀਤੀ ਨੂੰ ਤਿਆਗ ਦਿੱਤਾ, ਤੇ ਲੇਕਿਨ ਉਹਨਾਂ ਨੇ ਗੱਲ ਇਹ ਬਣਾ ਦਿੱਤੀ ਕਿ ਮੈਂ ਆਪਣਾ ਟਾਈਮ ਜਿਹੜਾ ਹੈਗਾ ਆਪਣੇ ਫੈਮਲੀ ਨੂੰ ਦੇਣਾ ਚਾਹੁੰਦਾ। ਇਹ ਗੱਲ ਬਿਲਕੁਲ ਸਹੀ ਨਹੀਂ ਸੀ, ਫੈਮਲੀ ਨੂੰ ਦੇਣਾ ਚਾਹੁੰਦੇ, ਉਹਨਾਂ ਨੂੰ ਪ੍ਰੈਸ਼ਰ ਹੀ ਇੰਨਾ ਬਿਲਡ ਅਪ ਕੀਤਾ ਜਾਂਦਾ ਸੀ, ਡਿਮਾਂਡਾਂ ਇੰਨੀਆਂ ਰੱਖੀਆਂ ਜਾਂਦੀਆਂ ਸੀ ਕਿ ਦੈਟ ਇਜ਼ ਦਾ ਰੀਜ਼ਨ ਕਿ ਉਹਨਾਂ ਨੇ ਬਾਏ ਬਾਏ ਕਰਤੀ। ਤੇ ਹੁਣ ਆਪਾਂ ਆ ਜਾਂਦੇ ਮੁੱਦੇ ਦੀ ਗੱਲ ਤੇ, ਤੁਸੀਂ ਦੱਸੋ ਵੀ ਆਉਣ ਵਾਲਾ ਕੱਲ ਇੱਥੇ ਦਾ ਕੀ ਹੋਏਗਾ?
ਦੇਖੋ ਕੈਨੇਡਾ ਲਈ ਮੈਂ ਜ਼ਿਕਰ ਕਰ ਹੀ ਚੁੱਕਾ, 2023 ਚ ਅਸੀਂ ਕਿਹਾ ਸੀਗਾ ਕਿ ਜੇ ਅਸੀਂ ਹੁਣੇ ਸੁਧਾਰ ਨਹੀਂ ਕੀਤਾ ਤੇ ਹੁਣ ਤੇ 6-7 ਸਾਲ ਚ ਅਸੀਂ ਕੋਈ ਜਾਦੂ ਦੀ ਛੜੀ ਤਾਂ ਹੈ ਨੀ, ਪਰ 6-7 ਸਾਲਾਂ ਚ ਇਹਨੂੰ ਸਹੀ ਡਾਇਰੈਕਸ਼ਨ ਵੱਲ ਲਿਆ ਸਕਦੇ ਹਾਂ, ਕਿਉਂਕਿ ਕੈਨੇਡਾ ਬੁਨਿਆਦੀ ਤੌਰ ਤੇ ਵਧੀਆ ਇਨਫਰਾਸਟਰਕਚਰ ਡਿਵੈਲਪ ਹੈ, ਸਾਫ਼ ਹਵਾ ਪਾਣੀ ਹੈ, ਥੋੜਾ ਇਨਫਰਾਸਟਰਕਚਰ ਹੋਰ ਬਣਾ ਲਈਏ ਔਰ ਪਾਲਿਸੀਜ਼ ਠੀਕ ਕਰ ਲਈਏ, ਪ੍ਰੋਗਰੈਸਿਵ ਪਾਲਿਸੀਜ਼ ਲੈ ਆਈਏ, ਔਰ ਆਹ ਸਾਰੀ ਜਿਹੜੀ ਗੱਲ ਤੁਸੀਂ ਜਿੱਥੇ ਇਸ਼ਾਰਾ ਕੀਤਾ ਕਿ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਜਿਹੜੀ ਆਹ ਧਰਮ ਦੀ ਰਾਜਨੀਤੀ ਆਈਡੈਂਟੀ ਪੋਲੀਟਿਕਸ ਛੱਡ ਕੇ ਸਾਡੇ ਲੀਡਰ ਸੋਚਣ ਕਿ ਅਸੀਂ ਕੰਪੀਟੀਟਿਵ ਲੈ ਕੇ ਆਉਣਾ ਤੇ 6-7 ਸਾਲਾਂ ਚ ਠੀਕ ਹੋ ਜਾਣਗੇ। ਪਰ 2023 ਚ ਅਸੀਂ ਗੱਲ ਕੀਤੀ ਸੀ, ਅੱਜ ਦਾ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਹੈ ਕਿ ਅੱਜ ਸਾਡੇ ਹਾਲਾਤ 2023 ਨਾਲੋਂ ਵੀ ਥੱਲੇ ਜਾ ਰਹੇ ਨੇ। ਸੋ ਜੇ 2030 ਤੱਕ ਏਦਾਂ ਚੱਲਦਾ ਰਿਹਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਫਿਰ 15 ਸਾਲ ਲੱਗ ਜਾਣੇ, ਜਿਹੜੇ ਅੱਜ 7 ਸਾਲਾਂ ਚ ਕੰਮ ਹੋਣਾ ਦੁੱਗਣਾ ਟਾਈਮ ਲੱਗ ਜਾਣਾ। ਸੋ 24 ਤੱਕ ਤਾਂ ਜੀ ਹਜੇ 1 ਸਾਲ ਹੋ ਗਿਆ, ਅਸੀਂ ਤੁਹਾਨੂੰ ਦੱਸੀ ਜਾਵਾਂਗੇ। ਅਗੇਨ ਮੇਰੀ ਆਪਣੀ ਰਾਏ ਹੈ, ਹੋ ਸਕਦਾ ਕਿਸੇ ਨੂੰ, ਬਹੁਤ ਲੋਕ ਕਹਿੰਦੇ ਵੀ ਆ, ਮੈਂ ਵੀ ਇੱਥੇ ਗੱਲ ਕਰ ਦਵਾਂ, ਕਈ ਲੋਕ ਬਹੁਤ ਲੋਕ ਜਿੱਥੇ ਮੰਨਦੇ ਆ ਕਿ ਕੈਨੇਡਾ ਬਹੁਤ ਦਿੱਕਤ ਹੈ, ਮੈਂ ਈਵਨ ਬਹੁਤ ਸਾਰੇ ਕੋਕੇਸ਼ੀਅਨ ਹੈ ਗੋਰੇ ਉਹਨਾਂ ਨੂੰ ਵੀ ਮਿਲਦਾ ਹੈ। ਸਰ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ, ਟੂਡੋ ਸਾਹਿਬ ਇੱਥੇ ਆਏ ਨੇ, ਜਾ ਕੇ ਦੇਖ ਲਓ, ਅਸੀਂ ਉਹਦੀ ਕਵਰੇਜ ਕੀਤੀ ਹੈ, ਉਹ ਕਹਿੰਦੇ ਉਹਨਾਂ ਨੇ ਕਮੈਂਟ ਕੀ ਲਿਖਿਆ ਹੈ, ਦਾ ਅਨਵਾਂਟਿਡ ਵਿਦ ਦਾ ਅਨਵਾਂਟਿਡ, ਅਸੀਂ ਤਾਂ ਸਾਡਾ ਤਾਂ ਫਰਜ਼ ਹੈ ਨਾ ਕਵਰੇਜ ਕਰਨ ਦਾ, ਉਹ ਕਹਿੰਦੇ ਦ ਅਨਵਾਂਟਿਡ, ਮਤਲਬ ਉਹਨਾਂ ਨੇ ਸਰ ਇਮੀਗ੍ਰੈਂਟਸ ਦੇ ਖਿਲਾਫ ਵੀ ਗੁੱਸਾ ਵੱਧ ਰਿਹਾ, ਇਮੀਗ੍ਰੈਂਟਸ ਦੇ ਖਿਲਾਫ ਵੀ, ਠੀਕ ਹੈ, ਨੌਕਰੀਆਂ ਘੱਟ ਰਹੀਆਂ ਨੇ, ਜਦੋਂ ਦਿੱਕਤਾਂ ਵੱਧਦੀਆਂ ਕਿਤੇ ਵੀ ਪ੍ਰੈਸ਼ਰ ਹੁੰਦਾ ਤਾਂ ਫਿਰ ਲੋਕ ਆਪਣਾ ਗੁੱਸਾ ਕੋਈ ਕਿਸੇ ਤੇ ਕੱਢਦਾ, ਕਿਸੇ ਤੇ ਕੱਢਦਾ। ਹਜੇ ਵੀ ਕੁਛ ਲੋਕ ਕਹਿੰਦੇ ਨੇ ਜੀ ਸਾਰਾ ਕੁਛ ਬਹੁਤ ਵਧੀਆ, ਠੀਕ ਹੈ ਉਹਨਾਂ ਦੀ ਮੈਂ ਮਰਜ਼ੀ ਹੋਈ, ਪਰ ਮੈਨੂੰ ਲੱਗਦਾ ਹੈ ਕਿ ਕਿਉਂਕਿ ਮੈਂ 24 ਸਾਲ ਪਹਿਲਾਂ 20 ਸਾਲ ਪਹਿਲਾਂ ਵਾਲਾ ਕੈਨੇਡਾ ਦੇਖਿਆ ਆ, ਤੇ ਮੈਨੂੰ 20-22 ਸਾਲ ਵਾਲਾ ਪੁਰਾਣਾ ਕੈਨੇਡਾ ਜਿਹੜਾ ਅੱਜ ਦੇ ਮੁਤਾਬਿਕ ਠੀਕ ਨਹੀਂ ਲੱਗਦਾ, ਔਰ ਅਸੀਂ ਬਹੁਤ ਗਲਤ ਡਾਇਰੈਕਸ਼ਨ ਵੱਲ ਜਾ ਰਹੇ ਹਾਂ ਜੀ।
ਮੇਰੇ ਪੁੱਛਣ ਦਾ ਯੁੱਧਵੀਰ ਜੀ ਕਾਰਨ ਇਹੀ ਸੀ ਤੁਹਾਨੂੰ ਕਿ ਆਲਰੇਡੀ ਤੁਹਾਨੂੰ ਤਾਂ ਪਤਾ, ਮੇਰੀ ਆਵਾਜ਼ ਆ ਰਹੀ ਹੈ ਯੁੱਧਵੀਰ ਜੀ ਤੁਹਾਨੂੰ?
ਹਾਂਜੀ ਬਿਲਕੁਲ ਆ ਰਹੀ ਹੈ ਸਰ, ਬਿਲਕੁਲ ਆ ਰਹੀ ਹੈ।
ਮੇਰਾ ਪੁੱਛਣ ਦਾ ਕਾਰਨ ਇਹ ਸੀ ਯੁੱਧਵੀਰ ਜੀ, ਜੋ ਰੀਸੈਂਟਲੀ ਹੁਣ ਸਿਚੁਏਸ਼ਨ ਬਣੀ ਹੋਈ ਹੈ ਯੂਕੇ ਦੇ ਵਿੱਚ, ਆਪਾਂ ਉਸ ਗੱਲ ਨੂੰ ਨਹੀਂ ਆਧਾਰ ਬਣਾਉਂਦੇ ਕਿ ਉੱਥੇ 3 ਬੱਚਿਆਂ ਨੂੰ ਮਾਰ ਦਿੱਤਾ, ਨੋ ਦੈਟ ਹੈਜ਼ ਨਥਿੰਗ ਟੂ ਡੂ, ਉਹ ਤਾਂ ਹੋ ਜਾਂਦਾ ਕਈ ਵਾਰ, ਸਰਫਿਰੇ ਲੋਕ ਹੁੰਦੇ ਆ, ਲੇਕਿਨ ਜੋ ਉਹਨਾਂ ਦੀ ਇੰਟਰਨਲੀ ਕੁਛ ਹੋਰ ਵੀ ਰਿਲੀਜਨ ਬੇਸਡ ਇਸ਼ੂ ਜਿਹੜੀਆਂ ਗੱਲਾਂ ਚੱਲ ਰਹੀਆਂ, ਉਹ ਮੁਲਕ ਦਾ ਵੀ ਸਤਿਆਨਾਸ਼ ਸੀ ਯੁੱਧ ਵਿੱਚ, ਕਿਉਂਕਿ ਪਹਿਲਾਂ ਉਹਨਾਂ ਨੇ ਉਸ ਨੂੰ ਬੜਾਵਾ ਦਿੱਤਾ, ਉਹ ਗਰੋਥ ਕੀਤੀ ਉਹਦੀ, ਹੁਣ ਉਹ ਗਰੋਥ ਹੀ ਉਹਨਾਂ ਨੂੰ ਭਾਰੀ ਪੈ ਰਹੀ ਆ, ਤੇ ਸੇਮ ਚੀਜ਼ ਜਿਹੜੀ ਹੈਗੀ ਆ ਉਹ ਅਸੀਂ ਕੈਨੇਡਾ ਚ ਕਰਨ ਨੂੰ ਤੁਲੇ ਹੋਏ ਆ, ਤੇ ਕਿਉਂਕਿ ਜਿੱਥੇ ਵੀ ਦੇਖੋ ਹਰ ਚੀਜ਼ ਨੂੰ ਕਿਸੇ ਨੂੰ ਚੀਜ਼ ਨੂੰ ਫੰਡਿੰਗ ਹੋ ਜਾਂਦੀ ਆ ਫਟਾਫਟ, ਕਿਸ ਨਾਮ ਤੇ? ਧਰਮ ਦੇ ਨਾਮ ਤੇ। ਉਹਨਾਂ ਨੂੰ ਜਦ ਤੱਕ ਕੈਨੇਡਾ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਕੌਨਸਟੀਟਿਊਸ਼ਨ ਚ ਪਾਲਿਸੀਜ਼ ਨਹੀਂ ਡਿਵੈਲਪ ਕਰਦਾ ਕਿ ਐਵਰੀ ਵਨ ਇਜ਼ ਵੈਲਕਮ ਇਨ ਦਿਸ ਕੰਟਰੀ, ਕੋਈ ਵੀ ਆਉਣਾ ਚਾਹੇ ਉਹ ਜੀ ਸਦ ਕੇ ਆਵੇ, ਲੇਕਿਨ ਉਹਨੂੰ ਕੈਨੇਡੀਅਨ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨੇ ਪੈਣੇ ਆ। ਜੇ ਤੁਹਾਡੀ ਮਰਜ਼ੀ ਹੈ ਤਾਂ ਤੁਸੀਂ ਇਸ ਐਗਰੀਮੈਂਟ ਤੇ ਸਾਈਨ ਕਰੋ, ਜੇ ਤੁਸੀਂ ਨਹੀਂ ਆਉਣਾ ਚਾਹੁੰਦੇ ਫਿਰ ਇਟਸ ਅਪ ਟੂ ਯੂ, ਲੇਕਿਨ ਵੈਲਕਮ ਸਾਰੇ ਆ। ਸੈਕੰਡ ਜਿਹੜਾ ਹੈਗਾ ਇਹਨਾਂ ਨੂੰ, ਜੇ
ਅੱਛੀ ਸ਼ਾਨ ਬਣਾ ਕੇ ਰੱਖਣੀ ਹੈ ਐਜ਼ ਏ ਕੈਨੇਡੀਅਨ ਜੋ ਸਾਡੀਆਂ ਰੀਤੀ ਰਿਵਾਜ ਹੈਗੇ ਆ ਸਾਨੂੰ ਆਪਣੇ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਚੇਂਜਿਸ ਲਿਆਉਣੀਆਂ ਚਾਹੀਦੀਆਂ ਘੱਟ ਤੋਂ ਘੱਟ ਮਿਨੀਮਮ ਟਾਈਮ ਪੀਰੀਅਡ 5 ਤੋਂ ਲੈ ਕੇ 8 ਸਾਲ ਤੱਕ ਹੋਣਾ ਚਾਹੀਦਾ 3 ਸਾਲ ਕਿੱਦਾਂ ਬੰਦਾ ਜਾਣ ਲੇਗਾ ਸਾਰਾ ਕੁਛ ਲੇਕਿਨ ਇੱਥੇ ਤਾਂ ਸਾਰੇ ਜਾਵਾ ਹੂਤ ਹੈ ਇੱਥੇ ਤਾਂ ਬੰਦਾ ਟੂਰਿਸਟ ਵੀਜ਼ੇ ਤੇ ਆਉਂਦਾ ਨੈਕਸਟ ਡੇ ਉਹ ਟਰੱਕ ਚਲਾ ਰਿਹਾ ਹੁੰਦਾ ਟ੍ਰੇਨਿੰਗ ਲੈ ਰਿਹਾ ਹੁੰਦਾ ਮੇਰੇ ਯੂਡੀਡੀ ਘਾਹ ਕੱਟਣ ਮੁੰਡਾ ਆਇਆ ਮੈਂ ਉਸਨੂੰ ਕਟਵਾ ਲੈਂਦਾ ਹੁੰਦਾ ਪੈਸੇ ਦੇ ਦਿੰਦਾ ਹੁੰਦਾ ਤੇ ਮੈਂ ਉਹਨੂੰ ਕਿਹਾ ਬੇਟਾ ਤੁਹਾਡੀ ਨੈਕਸਟ ਪਲਾਨ ਕੀ ਆ ਉਹ ਕਹਿੰਦਾ ਜੀ ਮੈਂ ਕਿਹਾ ਤੁਸੀਂ ਆਏ ਕਿੱਦਾਂ ਕਹਿੰਦਾ ਮੈਂ ਵਿਜ਼ਟਰ ਵੀਜ਼ਾ ਆਇਆ ਜੀ ਤੇ ਆਪਾਂ ਕਹਿੰਦਾ ਬਸ ਟਰੱਕ ਸਕੂਲ ਜੁਆਇਨ ਕਰ ਲਿਆ ਕਹਿੰਦਾ ਅੱਗੇ ਨੂੰ ਫਿਰ ਬੱਲੇ ਬੱਲੇ ਆਪਣਾ ਫਿਊਚਰ ਹੀ ਫਿਊਚਰ ਹੈ ਕਹਿੰਦਾ ਮੈਂ ਕਿਸੇ ਇੰਗੇਜ ਨਹੀਂ ਹੈਗਾ ਸਾਨੂੰ ਇੱਥੇ ਮੈਂ 3 ਵਾਰੀ ਫੇਲ ਹੋਇਆ ਯੁੱਧਵੀਰ ਜੀ ਜਦ ਮੈਂ 1983 ਚ ਲਾਇਸੈਂਸ ਲਿੱਤਾ ਕਿਉਂਕਿ ਮੈਨੂੰ ਨੌਲੇਜ ਨਹੀਂ ਸੀ ਸੋ ਲੇਕਿਨ ਸਕੂਲ ਜੁਆਇਨ ਕੀਤਾ ਸਾਰਾ ਕੁਛ ਕੀਤਾ ਉਸ ਤੋਂ ਬਾਅਦ ਹੁਣ ਤੱਕ ਮੇਰੇ ਕੋਲ ਲਾਇਸੈਂਸ ਹੈਗਾ ਇਹ ਤਾਂ ਸਿਸਟਮ ਹੀ ਪੁੱਠਾ ਚੱਲ ਗਿਆ ਤੁਸੀਂ ਉੱਥੋਂ ਆਓ ਉੱਥੋਂ ਐਕਸਪੀਰੀਅੰਸ ਲੈ ਆਉਂਦੇ ਆ ਹਾਂਜੀ ਉਹ ਉਸ ਤੇ ਲਾਇਸੈਂਸ ਲੈ ਲੈਂਦੇ ਆ ਤੇ ਬੰਦਾ ਕੰਮ ਕਰ ਰਿਹਾ ਹੁੰਦਾ ਕਿੱਥੇ ਟੋਰਾਂਟੋ ਤੇ ਐਡਰੈਸ ਕਿੱਥੇ ਦਾ ਹੁੰਦਾ ਆਟੋਵਾ ਦਾ ਜਾਂ ਕਿਊਬੈਕ ਦਾ ਤੇ ਮੇਰਾ ਮਤਲਬ ਜਦ ਤੱਕ ਸਾਡਾ ਤਾਂ ਸਿਸਟਮ ਹੀ ਫੇਲ ਹੋ ਚੁੱਕਿਆ ਹਰ ਚੀਜ਼ ਚਾਹੇ ਉਹ ਮੋਰਗੇਜ ਦਾ ਹੋਵੇ ਚਾਹੇ ਇੰਸ਼ੋਰੈਂਸ ਦਾ ਹੋਵੇ ਚਾਹੇ ਰੀਅਲ ਸਟੇਟ ਦਾ ਹੋਵੇ ਕਿਸ ਕਿਸ ਚੀਜ਼ ਨੂੰ ਤੁਸੀਂ ਸੁਧਾਰੋਗੇ ਮੈਂ ਤਾਂ ਕਈ ਵਾਰ ਮੈਂ ਹੁਣ ਮੇਰਾ ਮਤਲਬ ਤੁਸੀਂ ਨੋਟਿਸ ਕੀਤਾ ਹੁਣ ਮੈਂ ਤੁਹਾਨੂੰ ਫੋਨ ਕਰਦਾ ਵੰਜ ਨੇ ਵੱਲ ਪਰ ਹੁਣ ਜਿਹਨੂੰ ਕਹਿੰਦੇ ਨਾ ਬੰਦਾ ਕਹਿੰਦਾ ਛੱਡੋ ਯਾਰ ਇਹ ਤਾਂ ਰੁਟੀਨ ਹੀ ਬਣ ਚੁੱਕੀ ਆ ਕੱਲ੍ਹ ਡਿਸਕਸ ਕਰਨ ਦਾ ਕੀ ਫਾਇਦਾ ਜਿਹੜੇ ਨਵੇਂ ਬੰਦੇ ਉਹਨਾਂ ਨੂੰ ਲੱਗੇ ਰਹਿਣ ਕਰੀ ਜਾਣ ਇਹ ਮੇਰੇ ਆਪਣੇ ਵਿਚਾਰ ਹੈ ਮੇਰਾ ਕਿਸੇ ਨਾਲ ਪਰਸਨਲ ਕੋਈ ਹੈ ਨਹੀਂ ਲੈਣ ਦੇਣ ਵੀ ਮੈਂ ਕਿਸ ਨੂੰ ਮੈਂ ਆ ਗਿਆ ਤਾਂ ਮੈਂ ਦੂਜਿਆਂ ਬਾਰੇ ਸੋਚ ਮੈਂ ਕਹਿੰਦਾ ਵੀ ਜੇ ਅਸੀਂ ਵੀ ਆਰ ਕੈਨੇਡੀਅਨ ਤਾਂ ਫਿਰ ਸਾਨੂੰ ਕੈਨੇਡੀਅਨ ਲਾਅ ਐਂਡ ਰੂਲ ਸਾਰੇ ਇੱਥੇ ਦੇ ਫੋਲੋ ਕਰਨੇ ਚਾਹੀਦੇ ਆ ਜੇ ਇਹ ਆਪਣੀ ਪਾਲਿਸੀ ਨਹੀਂ ਚੇਂਜ ਕਰਨਗੇ ਤਾਂ ਫਿਰ ਯੂਕੇ ਵਾਲਾ ਹਾਲ ਇੱਥੇ ਵੀ ਹੋਇਆ ਜਿਹਦੇ ਵਿੱਚ ਜ਼ਿਆਦਾ ਚਿੰਨੀ ਵਿਦਿਨ 10 ਈਅਰ ਮੈਂ ਇਹ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਬਾਕੀ ਤੁਸੀਂ ਕਹਿ ਸਕਦੇ ਹੋ ਕੁਛ ਕਹਿਣਾ ਚਾਹੁੰਦਾ
ਦੇਖੋ ਇੰਗਲੈਂਡ ਔਰ ਬਾਕੀ ਯੂਰੋਪੀਅਨ ਕੰਟਰੀਜ਼ ਦੇ ਵਾਸਤੇ ਤੇ ਚੈਲੰਜ ਵੱਧ ਰਹੇ ਨੇ ਔਰ ਵੱਧੇ ਚਲੇ ਜਾਣਗੇ
ਥੋੜੀ ਆਵਾਜ਼ ਹੀ ਆ ਰਹੀ ਉਹਦੀ
ਹਾਂਜੀ 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 ਤੁਸੀਂ ਤੁਸੀਂ ਆਫ ਦੇਅਰ ਸੁਣੋ ਤੁਸੀਂ ਆਫ ਦੇਅਰ ਸੁਣੋ
ਹਾਂਜੀ ਓਕੇ
ਰਮੇਸ਼ ਚੌਹਾਨ ਸਾਹਿਬ ਤੁਹਾਡੇ ਪੁਆਇੰਟਸ ਬਿਲਕੁਲ ਠੀਕ ਨੇ ਔਰ ਮੈਂ ਇੱਥੇ ਇਹ ਕਹਿ ਸਕਦਾ ਹੈਗਾ ਹੈ ਕਿ ਯੂਕੇ ਔਰ ਬਾਕੀ ਕੰਟਰੀਜ਼ ਜਿਹੜੀਆਂ ਹੈਗੀਆਂ ਉਹਨਾਂ ਵਾਸਤੇ ਤੇ ਚੈਲੰਜਸ ਜਿਹੜੇ ਨੇ ਉਹ ਵੱਧਦੇ ਚਲੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਔਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਮੈਂ ਬਸ ਇੰਨੀ ਹੀ ਗੱਲ ਕਹਿ ਸਕਦਾ ਹਾਂ ਕਿ ਸਾਡੇ ਵੀ ਇੱਥੇ ਚੈਲੰਜਸ ਵੱਧ ਰਹੇ ਨੇ ਕਿਉਂਕਿ ਸਾਡੇ ਇੱਥੇ ਵੀ ਉਹ ਜਿਹੜੀ ਕੰਪੀਟੀਟਿਵ ਲੀਡਰਸ਼ਿਪ ਹੈ ਉਹਦੀ ਬਜਾਏ ਆਈਡੈਂਟੀ ਪੋਲੀਟਿਕਸ ਧਰਮ ਦੀ ਰਾਜਨੀਤੀ ਉਹ ਬਹੁਤ ਹੈ ਮੈਂ ਇਹਦੇ ਤੇ ਬਸ ਇਹੀ ਬੇਨਤੀ ਕਰ ਸਕਦਾ ਹਾਂ ਕਿ ਫਰੈਗਮੈਂਟਡ ਸੋਸਾਇਟੀ ਕੈਨੋਟ ਅਚੀਵ ਐਨੀਥਿੰਗ ਆਪਾਂ ਆਪਣੇ ਜੋ ਵੀ ਪੋਲੀਟੀਕਲ ਡਿਫਰੈਂਸਿਸ ਕੋਈ ਵੀ ਹੋ ਸਕਦੇ ਨੇ ਕੋਈ ਲਿਬਰਲ ਪਾਰਟੀ ਨੂੰ ਸਪੋਰਟ ਕਰ ਸਕਦਾ ਹੈ ਕੋਈ ਡੈਮੋਕਰੈਟਸ ਨੂੰ ਕੋਈ ਰਿਪਬਲਿਕਨਸ ਨੂੰ ਕੋਈ ਅਕਾਲੀ ਦਲ ਕੋਈ ਬੀਜੇਪੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਠੀਕ ਨੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੁਣ ਫੋਕਸ ਇਹ ਕਰਨਾ ਚਾਹੀਦਾ ਹੈ ਕਿ ਅਸੀਂ ਇੱਥੇ ਕੈਨੇਡੀਅਨ ਸਾਡੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਕਿੱਦਾਂ ਸੋਲਵ ਕਰ ਸਕਦੇ ਹਾਂ ਇਹ ਸਾਨੂੰ ਫੋਕਸ ਕਰਨਾ ਚਾਹੀਦਾ ਔਰ ਬਜਾਏ ਇਹਦੇ ਕਿ ਅਸੀਂ ਇਸੇ ਗੱਲ ਦੇ ਉੱਤੇ ਫਾਈਟ ਕਰਦੇ ਰਹੀਏ ਵੀ ਆਹ ਟਰੰਪ ਦਾ ਸਪੋਰਟਰ ਹੈ ਟਰੂਡੋ ਸਾਹਿਬ ਦਾ ਸਪੋਰਟਰ ਹੈ ਇਹ ਜਗਮੀਤ ਸਿੰਘ ਜੀ ਦਾ ਸਪੋਰਟਰ ਹੈ ਇਹ ਕੇਜਰੀਵਾਲ ਸਾਹਿਬ ਦਾ ਸਪੋਰਟਰ ਹੈ ਮੋਦੀ ਸਾਹਿਬ ਦਾ ਹੈ ਇਮਰਾਨ ਖਾਨ ਦਾ ਹੈ ਇਹ ਨਵਾਜ਼ ਸ਼ਰੀਫ ਦਾ ਅਸੀਂ ਪੀਪਲਸ ਪਾਰਟੀ ਦੇ ਸਪੋਰਟਰ ਹਾਂ ਅਸੀਂ ਇਮਰਾਨ ਖਾਨ ਦੇ ਨਹੀਂ ਔਰ ਜਿਹੜੇ ਧਰਮ ਉਹ ਬਿਲਕੁਲ ਇੱਕ ਜ਼ਾਤੀ ਮਸਲਾ ਹੈ ਇਹਦੇ ਵਾਸਤੇ ਸਟਰੋਂਗ ਲੀਡਰਸ਼ਿਪ ਚਾਹੀਦੀ ਹੈ ਜੋ ਸਾਡੇ ਕੋਲ ਇੱਥੇ ਕੈਨੇਡਾ ਚ ਨਹੀਂ ਹੈ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਮੈਨੂੰ ਕੋਈ ਇੱਕ ਫੀਲਡ ਦੱਸੋ ਕੋਈ ਇੱਕ ਫੀਲਡ ਮੈਨੂੰ ਤੁਸੀਂ ਦੱਸਣਾ ਹੈ ਕਿ ਜੀ ਆਹ ਫੀਲਡ ਬਹੁਤ ਵਧੀਆ ਹੋ ਗਿਆ ਸਰ ਸਾਡਾ ਟ੍ਰਾਂਜ਼ਿਟ ਸਿਸਟਮ ਕਮਾਲ ਦਾ ਹੋ ਗਿਆ ਕੈਨੇਡਾ ਦੇ ਵਿੱਚ ਕਿਸੇ ਸ਼ਹਿਰ ਦਾ ਦੱਸ ਦਿਓ ਕਿਸੇ ਸ਼ਹਿਰ ਦਾ ਸਰ ਹਾਲਤ ਇਹ ਹੋਈ ਪਈ ਹੈ ਮਤਲਬ ਮੈਂ ਤੇ ਇੱਥੇ ਗੱਲਾਂ ਤੁਹਾਡੇ ਸਾਹਮਣੇ ਖਬਰਾਂ ਹੀ ਦੇ ਰਿਹਾ ਤੁਹਾਨੂੰ ਤੁਸੀਂ ਦੱਸ ਦਿਓ ਵੀ ਆਹ ਖਬਰ ਗਲਤ ਹੈ ਕੋਈ ਫੀਲਡ ਮੈਨੂੰ ਦੱਸ ਦਿਓ ਵੀ ਠੀਕ ਹੈ ਜੀ ਹੈਲਥ ਕੇਅਰ ਯੁੱਧਵੀਰ ਜੀ ਹੈਲਥ ਕੇਅਰ ਬਹੁਤ ਵਧੀਆ ਹੋ ਗਿਆ ਸਾਡਾ ਵੇਟ ਟਾਈਮ ਖਤਮ ਹੋ ਗਿਆ ਤੁਸੀਂ ਜਾਓ ਐਮਰਜੈਂਸੀ ਚ ਟਾਈਮ ਹੈ ਇੱਥੇ ਬੰਦੇ ਕੋਲ ਟਾਈਮ ਹੈ ਸੌਣ ਲਈ ਤਾਂ ਟਾਈਮ ਨਹੀਂ ਹੈ ਖਾਣਾ ਖਾਣ ਲਈ ਤਾਂ ਟਾਈਮ ਨਹੀਂ ਹੈ ਬੰਦੇ ਕੋਲ ਚਾਹ ਤੇ ਗੱਡੀ ਚ ਪੀਤੀ ਜਾਂਦੀ ਹੈ ਚਾਹ ਕਾਫੀ ਗੱਡੀ ਚ ਪੀਂਦੇ ਆ ਖਾਣਾ ਖਾਣ ਲਈ ਟਾਈਮ ਨਹੀਂ ਹੈ ਸੌਣ ਦਾ ਟਾਈਮ ਨਹੀਂ ਹੈ ਲੋਕਾਂ ਕੋਲ ਬੱਚਿਆਂ ਲਈ ਟਾਈਮ ਨਹੀਂ ਹੈ ਟਾਈਮ ਤੇ ਹੈ ਹੀ ਨਹੀਂ ਇੱਥੇ ਤੇ ਜਿਹੜਾ ਬੰਦਾ ਐਮਰਜੈਂਸੀ ਜਾ ਕੇ 4-4 ਘੰਟੇ ਵਿਚਾਰਾ ਤੜਫ ਰਿਹਾ ਇਹਦਾ ਮਤਲਬ ਉਹਨੂੰ ਵਾਕਈ ਕੋਈ ਵੱਡੀ ਤਕਲੀਫ ਹੈ ਕੋਈ ਐਜੂਕੇਸ਼ਨ ਦੇ ਬਾਰੇ ਦੱਸ ਦਿਓ ਤੁਸੀਂ ਆਟਵਾ ਦੇ ਵਿੱਚ ਉਹ ਕੱਲ ਕਹਿੰਦੇ ਜੀ ਫਾਈਨੈਂਸ਼ੀਅਲ ਮੈਸ ਹੈ ਮੈਸ ਟੋਰਾਂਟੋ ਫਾਈਨੈਂਸ਼ੀਅਲ ਮੈਸ ਮੋਂਟਰੀਅਲ ਦੇ ਵਿੱਚ ਕੈਨੇਡਾ ਡੇ ਮਨਾਉਣ ਲਈ ਪੈਸੇ ਨਹੀਂ ਇਹਨਾਂ ਲੋਕਾਂ ਕੋਲ ਇਹ ਹਾਲਾਤ ਹੋ ਗਏ ਨੇ ਇਸ ਕੰਟਰੀ ਦੇ ਤੇ ਹਜੇ ਵੀ ਅਸੀਂ ਦੇਖੋ ਸਾਨੂੰ ਸਾਰਿਆਂ ਨੂੰ ਜਿਹੜੀ ਗੱਲ ਹੈ ਫੋਕਸ ਕਰੀਏ ਅਸੀਂ ਕਿ ਹਜੇ ਵੀ ਬਹੁਤ ਕੁਝ ਸੁਧਰ ਸਕਦਾ ਹੈ ਜ਼ੋਰ ਲਗਾਉਣਾ ਪਏਗਾ ਅਬ ਬ੍ਰੈਂਪਟਨ ਕੋਈ ਪੁੱਛਦਾ ਹੀ ਨਹੀਂ ਸਰ ਜੀ ਇੱਕ ਯੂਨੀਵਰਸਿਟੀ ਨਹੀਂ ਇਸ ਸ਼ਹਿਰ ਕੋਲ ਬ੍ਰੈਂਪਟਨ ਕੋਲ ਕੋਈ ਨਵਾਂ ਹਸਪੀਟਲ ਨਹੀਂ ਬਣ ਰਿਹਾ, ਜਿਸ ਸ਼ਹਿਰ ਨੂੰ ਅੱਜ ਦੀ ਡੇਟ ਦੇ ਵਿੱਚ ਚੌਥੇ ਹਸਪੀਟਲ ਦੀ ਪਲੈਨਿੰਗ ਹੋਣੀ ਚਾਹੀਦੀ ਹੈ। ਚੌਥੇ ਹਸਪੀਟਲ ਦੀ ਜੇ ਅੱਜ ਪਲੈਨਿੰਗ ਕਰੋਗੇ, ਚੌਥੇ ਹਸਪੀਟਲ ਦੀ 5-7-8 ਸਾਲ ਲੱਗ ਜਾਣੇ ਹਸਪੀਟਲ ਬਣਨ ਨੂੰ ਜੇ ਅੱਜ ਪਲੈਨਿੰਗ ਸ਼ੁਰੂ ਕਰੋਗੇ। ਚੌਥੇ ਦੀ ਹਜੇ ਦੂਜੇ ਦੀ ਪਲੈਨਿੰਗ ਚੱਲਦੀ ਪਈ ਹੈ, ਇੱਕ ਆ ਸਿਰਫ ਫੁੱਲ ਫਲੈਜ ਦਿਨਾਂ ਕੋਲ ਬ੍ਰਹਮਟਨ ਦੇ ਵਿੱਚ। ਲੇਕਿਨ ਸਾਡਾ ਧਿਆਨ ਹੀ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ, ਅਸੀਂ ਇੱਕ ਦੂਸਰੇ ਨੂੰ ਬਲੇਮ ਕਰਨ ਦੇ ਵਿੱਚ, ਲੜਾਈ ਕਰਨ। ਜਿਹੜਾ ਕੋਈ ਸਾਡੇ ਵਰਗਾ ਪੁੱਛੇਗਾ ਉਹ ਕਹਿੰਦੇ ਉਹ ਹੁੰਦੇ ਸੀ ਨਾ, ਹੁੰਦਾ ਕੀ ਸੀ। ਮੈਂ ਅੱਜ ਵੀ ਸਾਡੇ ਨਾਲ ਹੋ ਰਿਹਾ, ਮੈਂ ਅੱਜ ਆਪਣੀ ਇੱਕ ਗੱਲ ਕਹਿ ਕੇ ਰੈਪਅਪ ਕਰ ਦੇਣਾ ਵੀ ਅੱਜ ਸਾਡੇ ਨਾਲ ਹੋ ਕੀ ਰਿਹਾ। ਇੱਕ ਹੁੰਦਾ ਸੀ ਰਾਜਾ, ਉਹਨੂੰ ਵਿਦ ਡਿਊ ਰਿਸਪੈਕਟ ਉਨੀ ਕੀ ਸਮਝ ਸੀਗੀ। ਨਾਲ ਇੱਥੇ 4-6 ਚੇਲੇ ਪਾਲ ਕੇ ਬੈਠੇ ਹੋਏ ਆ, ਜਿਹੜਾ ਉਹਨਾਂ ਨੂੰ ਨਹੀਂ ਪਸੰਦ ਹੈ ਉਹ ਜੀ ਇਸਨੇ ਧਰਮ ਕੇ ਖਿਲਾਫ ਐਸਾ ਕਰ ਦਿਆ, ਇਸਕੀ ਜਾਤ ਐਸੀ, ਇਸਕਾ ਧਰਮ ਐਸਾ, ਚੱਕ ਕੇ ਚਾੜ ਦਿਓ ਸੂਲੀ, ਲਾ ਦਿਓ ਫਾਂਸੀ। ਆਹ ਕੰਮ ਸੀਗਾ ਤੇ ਅੱਜ ਵੀ ਉਹੀ ਹੈ, ਅੱਜ ਵੀ ਇੱਥੇ ਉਹੀ ਹੋ ਰਿਹਾ ਕਿ ਉਹ ਇੱਕ ਕੋਈ ਪੋਲੀਟੀਕਲ ਲੀਡਰ ਹੈ ਜਿਨ੍ਹਾਂ ਨੇ ਚਾਰ ਲੋਕਾਂ ਨੇ ਕੋਈ ਫਾਇਦਾ ਲੈਣਾ, ਉਹ ਦੌੜ ਭੱਜ ਲਗਾਈ ਹੈ ਉਹਨਾਂ ਨੇ ਨਾਲ, ਠੀਕ ਹੈ। ਜਿਹੜਾ ਤੇ ਉਹਨਾਂ ਦੇ ਹੱਕ ਚ ਬੋਲੇ ਉਹ ਠੀਕ ਹੈ, ਜਿਹੜਾ ਉਹਨਾਂ ਦੇ ਬਾਰੇ ਕੁਛ ਨਾ ਬੋਲੇ ਚੁੱਪ ਰਹੇ ਉਹ ਵੀ ਠੀਕ ਹੈ ਕੁਛ ਹੱਦ ਤੱਕ। ਜਿਹੜਾ ਕੋਈ ਸਵਾਲ ਕਰੇ ਤੇ ਉਹਨੂੰ ਸਵਾਲ ਹੈ। ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਜਤਿੰਦਰ ਸਾਹਿਬ ਗੋ ਹੈਡ। ਹਾਂਜੀ, ਮੈਨੂੰ ਸਿਰਫ ਤੁਸੀਂ 3 ਮਿੰਟ ਦੇ ਦਿਓ ਜੀ, ਮੈਂ 3 ਮਿੰਟ ਦੇ ਵਿੱਚ 2 ਕਾਲਰ ਲੈ ਕੇ ਫਿਰ ਤੁਸੀਂ ਆਪਣੇ ਸਪੋਂਸਰ ਲੈ ਲੈਣਾ, ਮੈਨੂੰ 3-4 ਮਿੰਟ ਦੇ ਦਿਓ ਸਿਰਫ। ਹਾਂਜੀ ਹਾਂਜੀ, ਜਤਿੰਦਰ ਜੀ ਪਲੀਜ਼ ਗੋ ਹੈਡ।
ਹੈਲੋ
ਹੈਲੋ ਜੀ, ਹਾਂਜੀ ਗੋ ਹੈਡ ਜੀ।
ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਯੋਧੂ ਜੀ, ਮੈਂ ਜਤਿੰਦਰ ਬੋਲ ਰਿਹਾ ਜਾਂ?
ਹਾਂਜੀ ਜਤਿੰਦਰ ਸਾਹਿਬ ਤੁਹਾਡੀ ਕਾਲ ਹੈ ਸਰ। ਹਾਂਜੀ ਜੀ ਗੋ ਹੈਡ। ਹਾਂਜੀ ਹਾਂਜੀ।
ਅੱਛਾ, ਗੱਲ ਵਿੱਚ ਹੋਰ ਬੁਕੋ ਲੱਗ ਗਿਆ ਸੀ ਬੋਲਣ, ਸੋਰੀ। ਅੱਛਾ, ਤੁਹਾਡੇ ਨਾਲ ਫੋਨ ਦੀ ਥੋੜੀ ਜਿਹੀ ਪ੍ਰੋਬਲਮ ਲੱਗ ਰਹੀ ਹੈ, ਮੈਨੂੰ ਲੱਗਦਾ ਤੁਹਾਡੀ ਆਵਾਜ਼ ਨਾ ਬਹੁਤ ਹੀ ਕਲੀਅਰ ਨਹੀਂ ਸੁਣ ਰਹੀ ਕਾਲਰਸ ਨੂੰ, ਤੇ ਇਸ ਕਰਕੇ ਸਾਰੇ ਬੰਦੇ ਕਹਿ ਰਹੇ ਆ ਵੀ ਮੁੜ ਮੁੜ ਕੇ ਵੀ ਤੁਹਾਡੀ ਤੁਹਾਨੂੰ ਸਾਡੀ ਆਵਾਜ਼ ਆ ਰਹੀ ਕਿ ਨਹੀਂ। ਥੋੜਾ ਜਿਹਾ ਪਲੀਜ਼ ਚੈੱਕ ਕਰ ਲਓ ਆਪਣੀ ਫੋਨ ਲਾਈਨ ਜਿਹੜੀ ਆ। ਯੁੱਧਵੀਰ ਜੀ, ਮੈਂ ਤੇ ਸਿਰਫ ਹੈਲੋ।
ਹਾਂਜੀ ਹਾਂਜੀ ਹਾਂਜੀ, ਪਲੀਜ਼ ਗੋ ਅਹੈਡ। ਹਾਂਜੀ
ਹਾਂਜੀ, ਬੰਦੇ ਨੂੰ ਮਿਊਟ ਕਰ ਲੈਣਾ ਚਾਹੀਦਾ ਜੀ, ਕਾਲਰ ਨੂੰ ਆਵਾਜ਼ ਨਹੀਂ ਸੁਣ ਰਹੀ।
ਹਾਂਜੀ, ਕਾਲਰ ਨੂੰ ਰਿਕੁਐਸਟ ਆ ਕਿ ਫੋਨ ਪਲੀਜ਼ ਮਿਊਟ ਕਰ ਲਓ ਜੀ।
ਹਾਂਜੀ, ਤੇ ਯੁੱਧਵੀਰ ਜੀ, ਪੋਸੀਬਲ ਹੈ ਕਿ ਮੈਂ ਆਪਣਾ ਫੋਨ ਨੰਬਰ, ਮੈਂ ਐਕਚੁਲੀ ਚੌਹਾਨ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ, ਤੇ ਮੈਂ ਆਪਣਾ ਫੋਨ ਨੰਬਰ ਦੇ ਸਕਦਾ ਏਅਰ ਦੇ ਉੱਤੇ ਜਾਂ ਨਹੀਂ?
ਅਸੀਂ ਇਸ ਟ੍ਰੈਂਡ ਨੂੰ ਅਵੋਇਡ ਕਰੀਏ ਤਾਂ ਠੀਕ ਹੈ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਮੈਨੂੰ ਆਪਣਾ ਫੋਨ ਨੰਬਰ ਟੈਕਸਟ ਕਰ ਦਿਓ, ਮੈਂ ਉਹਨਾਂ ਨੂੰ ਪੁੱਛ ਲਾਂਗਾ। ਰਾਦਰ ਦੈਨ ਤੁਸੀਂ ਆਨ ਦੀ ਏਅਰ ਦੇਣ ਦੇਣਾ, ਤੁਸੀਂ ਤੁਹਾਡਾ ਨੰਬਰ ਹੈ ਸੋਰੀ ਮੇਰੇ ਕੋਲ, ਮੈਂ ਉਹਨੂੰ ਪੁੱਛ ਲਾਂਗਾ, ਜੇ ਇੰਟਰਸਟਿਡ ਹੋਣਗੇ ਤਾਂ ਤੁਹਾਨੂੰ ਕਾਲ ਕਰ ਲੈਣਗੇ, ਠੀਕ ਹੈ?
ਚਲੋ ਪਲੀਜ਼, ਹਾਂ, ਕਿਉਂਕਿ ਉਹਨਾਂ ਨੇ ਕਾਫੀ ਪੁਆਇੰਟ ਮੇਰੇ ਜਿਹੜੇ ਸੀ ਉਹ ਬੋਲਦੇ ਤੇ, ਇਸ ਕਰਕੇ ਮੈਂ ਤੁਹਾਡਾ ਹੋਰ ਟਾਈਮ ਨਹੀਂ ਲੈਣਾ। ਬਟ ਜਸਟ ਵਾਂਟਡ ਟੂ ਟਾਕ ਟੂ ਹਿਮ, ਅਗਰ ਪੋਸੀਬਲ ਹੈ ਤੇ ਪਲੀਜ਼ ਮੇਰਾ ਨਾਂ ਜਤਿੰਦਰ ਆ, ਫੋਨ ਨੰਬਰ
ਆ ਗਿਆ, ਤੁਹਾਡਾ ਨੰਬਰ ਮੇਰੇ ਕੋਲ ਹੈ, ਮੈਂ ਉਹਨੂੰ ਦੇ ਦਾਂਗਾ, ਜੇ ਉਹ ਚਾਹਣਗੇ ਤਾਂ ਕਰ ਲੈਣਗੇ। ਹਾਂਜੀ,
ਬੜੀ ਮਿਹਰਬਾਨੀ,
ਥੈਂਕ ਯੂ, ਥੈਂਕ ਯੂ। ਹਾਂਜੀ, ਸੁੱਖੀ ਔਜਲਾ ਸਾਹਿਬ ਜੀ, ਸੁੱਖੀ ਔਜਲਾ ਸਾਹਿਬ ਤੁਸੀਂ ਬਰੀਫ ਗੱਲ ਕਰਨੀ ਹੈ, ਫਿਰ ਸੁਖਦੇਵ ਗਿੱਲ ਸਾਹਿਬ। ਹਾਂਜੀ, ਬਰੀਫ ਦੇ ਵਿੱਚ। ਹਾਂਜੀ, ਸੁੱਖੀ ਔਜਲਾ ਸਾਹਿਬ ਗੋ ਹੈਡ। ਸੁੱਖੀ ਔਜਲਾ ਸਾਹਿਬ, ਸੁਖਦੇਵ ਗਿੱਲ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਜਤਵੀਰ ਜੀ, ਟੁੱਟ ਟੁੱਟ ਕੇ ਆਵਾਜ਼ ਆ ਰਹੀ ਹੈ ਤੁਹਾਡੀ।
ਹਾਂਜੀ, ਗੋਹਡ ਜੀ, ਗੋਹਡ, ਮੈਨੂੰ ਆਵਾਜ਼ ਆ ਰਹੀ ਕਲੀਅਰ, ਯੂ ਗੋਹਡ। ਹਾਂਜੀ
ਜਤਵੀਰ ਜੀ, ਮੈਂ ਇੱਕ ਤੁਹਾਨੂੰ ਕੁਐਸਚਨ ਕਰਦਾ, ਮੈਂ ਕਦੇ ਕੁਐਸਚਨ ਹੀ ਗੱਲ ਕੀਤਾ, ਲੇਕਿਨ ਅੱਜ ਜ਼ਰੂਰ ਕਰੂੰਗਾ।
ਪਲੀਜ਼ ਗੋਹਡ।
ਇਹ ਮੁਲਕ ਦਾ ਬੇਸ ਜਿਹੜਾ ਆ ਉਹ ਇਮੀਗ੍ਰੇਸ਼ਨ ਹੈ?
ਬਿਲਕੁਲ ਇਮੀਗ੍ਰੇਸ਼ਨ ਹੈ ਜੀ,
ਮੈਂ ਤੁਹਾਡਾ ਡਿਸਐਗਰੀ ਕਰਦਾ।
ਠੀਕ ਹੈ,
ਇਸ ਮੁਲਕ ਦਾ ਬੇਸ ਸੈਟਲਰਸ ਆ।
ਤੁਹਾਡੀ ਲਾਈਨ ਮੇਰੇ ਖਿਆਲ ਨਾਲ ਸੋਰੀ ਡਿਸਟਰੈਕਟ ਹੋ ਗਈ। ਕੀ ਕਿਹਾ ਜੀ ਤੁਸੀਂ, ਇਸ ਮੁਲਕ ਦਾ ਬੇਸ ਕੀ ਹੈ? ਸਰ ਤੁਹਾਡੀ ਲਾਈਨ ਕੱਟ ਗਈ ਹੈ, ਤੁਸੀਂ ਦੁਬਾਰਾ ਕਾਲ ਕਰ ਲਓ। ਹਾਂਜੀ, ਕੀ ਹਾਂਜੀ ਹਾਂਜੀ, ਹਾਂਜੀ, ਕੀ ਕਿਹਾ ਸਰ ਤੁਸੀਂ, ਇਸ ਮੁਲਕ ਦਾ ਕੀ ਬੇਸ ਹੈ? ਸਰ ਤੁਹਾਡੀ ਲਾਈਨ ਜਿਹੜੀ ਹੈ ਡਿਸਕਨੈਕਟ ਹੋ ਗਈ ਹੈ, ਤੁਸੀਂ ਦੁਬਾਰਾ ਸਰ ਕਾਲ ਕਰ ਲਓ। ਹਾਂਜੀ ਹਾਂਜੀ ਹਾਂਜੀ, ਗੋਹਿਲ ਜੀ, ਆ ਗਈ ਤੁਹਾਡੀ ਆਵਾਜ਼, ਮੈਨੂੰ ਆ ਰਹੀ ਹੈ। ਹਾਂਜੀ ਹਾਂਜੀ, ਸੁੱਖੀ ਔਜਲਾ ਸਾਹਿਬ ਤੁਸੀਂ ਗੱਲ ਕਰ ਰਹੇ ਸੀਗੇ? ਹੈਲੋ,
ਹਾਂਜੀ ਹਾਂਜੀ ਜਦਵੀ ਜੀ,
ਤੁਸੀਂ ਕੀ ਕਿਹਾ ਕਿ ਮੁਲਕ ਦਾ ਬੇਸ ਕੀ ਹੈਗਾ ਜੀ?
ਸੈਟਲਰਸ,
ਸੈਟਲਰਸ
ਕੈਨੇਡਾ ਨੂੰ ਸੈਟਲਰਸ ਨੇ ਲੱਭਿਆ, ਸੈਟਲਰ ਨੇ ਐਸਟੈਬਲਿਸ਼ ਕੀਤਾ, ਸੈਟਲਰਸ ਨੇ ਜਾਨਾਂ ਦਿੱਤੀਆਂ, ਲੜਾਈਆਂ ਲੜੀਆਂ, ਔਰ ਜਦੋਂ ਮੁਲਕ ਐਨ ਰੈਡੀ ਹੋ ਗਿਆ ਤਾਂ ਇਮੀਗ੍ਰੇਸ਼ਨ ਜਿਹੜੀ ਆ ਉਹਨੇ ਕਿਕ ਇਨ ਕਰਨਾ ਸ਼ੁਰੂ ਕਰਤਾ। ਜਦੋਂ ਤੁਸੀਂ ਆਏ ਸੀ ਜਾਂ ਜਦੋਂ ਮੈਂ ਆਇਆ ਸੀਗਾ, ਕੀ ਸਾਡੀ ਪਲੇਟ ਦੇ ਵਿੱਚ ਸਭ ਕੁਛ ਪਿਆ ਨਹੀਂ ਸੀਗਾ? ਉਹ ਜਿਹੜੀ ਸਾਡੀ ਪਲੇਟ ਚ ਪਿਆ ਸੀਗਾ ਉਹ ਕਿਹਨੇ ਪਾਇਆ ਸੀਗਾ ਸਰ? ਕੈਨੇਡਾ ਦੀ ਹਿਸਟਰੀ ਦੇਖੋ ਤਾਂ ਸੈਟਲਰ ਜਿਹੜੇ ਆ ਜੇ ਉਹਨਾਂ ਦੀਆਂ ਕੁਰਬਾਨੀਆਂ ਦੇਖੋ ਸੈਟਲਰ ਦੀਆਂ, ਉਹਨਾਂ ਨੇ ਇਨਫਰਾਸਟਰਕਚਰ ਨੂੰ ਕ੍ਰੀਏਟ ਕੀਤਾ, ਉਦੋਂ ਪਹਿਲਾਂ ਤਾਂ ਨੇਟਿਵ ਸੀਗੇ ਨਾ, ਨੇਟਿਵ ਦਾ ਤਾਂ ਕੋਈ ਇਨਫਰਾਸਟਰਕਚਰ ਨਹੀਂ ਸੀਗਾ। ਸੋ ਅਸੀਂ ਇਮੀਗ੍ਰਾਂਟ ਲੋਕ ਆਪਣੇ ਆਪ ਨੂੰ ਸੈਟਲਰਸ ਤੋਂ ਬੈਟਰ ਕਿੱਦਾਂ ਸਮਝਦੇ ਹਾਂ ਕਿਸ ਕੰਟਰੀ ਲਈ? ਜਦ ਵੀ ਜੀ ਮੈਂ ਬੈਠਾ ਸੋਚਦਾ ਨਾ ਮੈਂ ਕੀ ਕੀਤਾ ਇਸ ਮੁਲਕ ਲਈ, ਮੈਂ ਆਰਾਮ ਨਾਲ ਇੰਜੋਏ ਕਰ ਰਿਹਾ। ਅੱਜ ਫਲਾਈਟ ਲੈ ਕੇ ਇੰਡੀਆ ਤੋਂ ਇੱਕ ਸਟੂਡੈਂਟ ਆਉਂਦਾ ਆ ਜਾਂ ਇੱਕ ਵਿਜ਼ਟਰ ਆਉਂਦਾ ਆ, ਉਹ ਤਿੰਨਾਂ ਸਾਲਾਂ ਚ ਇੱਥੇ ਦਾ ਸਿਟੀਜ਼ਨ ਬਣ ਕੇ ਤਾਂ ਦੂਜੇ ਤੇ ਜਿਹੜੇ ਜਿਹੜੇ ਲੋਕਾਂ ਨੇ ਸਮਾਜ ਨੂੰ ਕੰਟਰੀਬਿਊਟ ਕੀਤਾ ਉਹਨਾਂ ਤੇ ਕਿੰਤੂ ਪ੍ਰੰਤੂ ਕਰਦਾ? ਉਹਦੀ ਪਰਸਨਲ ਐਂਟਰੀ ਕੰਟਰੀਬਿਊਸ਼ਨ ਕੀ ਹੈ? ਜਦ ਤੱਕ ਕਿਸੇ ਇੰਡੀਵਿਜੁਅਲ ਦੀ ਕੰਟਰੀ ਕੰਡੀਸ਼ਨ ਨਹੀਂ ਹੈਗੀ, ਉਹ ਇਹਦੀਆਂ ਵੈਲਿਊਜ ਨੂੰ, ਉਹ ਇਹਦੀ ਇਹਦੀ ਅਹਿਮੀਅਤ ਨੂੰ ਕਦੇ ਨਹੀਂ ਸਮਝ ਸਕਦਾ। ਉਹਨੂੰ ਤਾਂ ਪਲੇਟ ਚ ਪਾ ਕੇ ਮਿਲਿਆ। ਸੋ ਜਦੋਂ ਮੈਂ ਆਇਆ ਸੀਗਾ 84 ਚ ਸਰ, ਇੰਨਾ ਸੋਹਣਾ ਮੁਲਕ ਸੀ, ਮੈਨੂੰ ਮੈਂ ਉਥੋਂ ਇਮੀਗ੍ਰੈਂਟ ਆਇਆ ਸੀ, ਮੈਨੂੰ ਪਲੇਟ ਚ ਪਾ ਕੇ ਮਿਲ ਗਿਆ। ਹੁਣ ਸਵਾਲ ਇਹ ਕਿ ਇੰਨੇ ਸਾਲਾਂ ਚ ਮੈਂ ਕੀ ਕੀਤਾ? ਅਗਰ ਤੁਸੀਂ ਇਹ ਕਹੋ ਕਿ ਮੈਂ ਟੈਕਸ ਪੇ ਕਰਦਾ ਤੇ ਬਹੁਤ ਵੱਡੀ ਅਚੀਵਮੈਂਟ ਕੀਤੀ, ਸਰ ਟੈਕਸ ਪੇ ਕਰਨਾ ਅਚੀਵਮੈਂਟ ਨਹੀਂ ਹੈਗੀ। ਟੈਕਸ ਪੇ ਮੈਂ ਕਰਦਾ ਕਿਉਂਕਿ ਇਹਨੇ ਮੈਨੂੰ ਇਨਕਮ ਜਨਰੇਟ ਕਰਕੇ ਦਿੱਤੀ ਆ। ਅਗਰ ਮੈਂ $20 ਘੰਟੇ ਦੇ ਬਣਾਉਣਾ ਤੇ ਉਹਦੇ ਉੱਤੇ ਮੈਂ ਟੈਕਸ ਪੇ ਕਰਦਾ, ਫਿਰ ਮੈਂ ਉਹਦੀ ਫੈਸਿਲਿਟੀਆਂ ਨੂੰ ਵੀ ਯੂਜ਼ ਕਰਦਾ, ਰੋਡ ਨਹੀਂ ਯੂਜ਼ ਕਰਦਾ, ਹੋਸਪਿਟਲ ਨਹੀਂ ਯੂਜ਼ ਕਰਦਾ, ਕੀ ਮੈਂ ਯੂਜ਼ ਨਹੀਂ ਕਰਦਾ ਜੇ ਮੈਂ ਟੈਕਸ ਪੇ ਕਰਦਾ? ਤੇ ਕੋਈ ਸਹਾਨ ਕਰਦਾ ਮੈਂ? ਪਰ ਮੇਰਾ ਉਹ ਕੰਟਰੀਬਿਊਸ਼ਨ ਨਹੀਂ ਹੈਗੀ ਸਰ ਇਸ ਮੁਲਕ ਲਈ। ਮੇਰਾ ਕੁਸ਼ਚਨ ਤੁਹਾਨੂੰ ਇਹ ਆ ਕਿ ਕੀ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਕੰਟਰੀਬਿਊਸ਼ਨ ਇਸ ਮੁਲਕ ਲਈ ਹੋਵੇ? ਮੇਰੀ ਕੰਟਰੀ, ਮੇਰਾ ਮਤਲਬ ਕਮ ਸੇ ਕਮ ਸਰ ਓਨੈਸਟੀ ਐਂਡ ਲੋਇਲਟੀ ਐਂਡ ਇਹਦੀ ਜਿਹੜਾ ਸਿਵਲਾਈਜ਼ ਸਟਰਕਚਰ ਆ ਉਹਨੂੰ ਕਾਇਮ ਰੱਖਣ ਲਈ ਇੱਕ ਕੈਨੇਡਾ ਦੇ ਵਿੱਚ ਰਿਸਪੋਂਸੀਬਲ ਸਿਟੀਜ਼ਨ ਰੂਲ ਆ ਜਾਂ ਮੈਨੂੰ ਪਤਾ ਨਹੀਂ ਰੂਲ ਨੰਬਰ ਕੀ ਆ, ਰਿਸਪੋਂਸੀਬਲ ਸਿਟੀਜ਼ਨਸ਼ਿਪ। ਸਰ ਜਿੰਨੇ ਵੀ ਕੈਨੇਡਾ ਦੇ ਸਿਟੀਜ਼ਨ ਆ ਅਸੀਂ ਇਮੀਗ੍ਰੈਂਟ ਕੀ ਅਸੀਂ ਉਹਨੂੰ ਫਾਲੋ ਕਰਦੇ ਹਾਂ? ਮੇਰੇ ਸਾਹਮਣੇ ਕਾਰ ਸਪੀਡ ਕਰਕੇ ਜਾਂਦੀ ਆ, ਮੇਰੇ ਸਾਹਮਣੇ ਕਾਰ ਐਕਸੀਡੈਂਟ ਕਰਕੇ ਜਾਂਦੀ ਆ, ਮੇਰੇ ਸਾਹਮਣੇ ਕਾਰ ਦੀਆਂ ਪਲੇਟਾਂ ਢੱਕੀਆਂ ਆ, ਮੇਰੇ ਸਾਹਮਣੇ ਕ੍ਰਾਈਮ ਹੁੰਦਾ, ਕੀ ਮੈਂ ਰਿਪੋਰਟ ਕਰਦਾ? ਸਰ ਦੈਟਸ ਦਾ ਫਸਟ ਡਿਊਟੀ ਆਫ ਅ ਸਿਟੀਜ਼ਨ। ਤੇ ਫਿਰ ਇਹ ਜਿਹੜਾ ਕੰਟਰੀ ਆ ਸਿਵਲਾਈਜ਼ ਤਾਂ ਰਹਿ ਨਹੀਂ ਸਕਦਾ। ਔਰ ਪ੍ਰੋਬਲਮ ਸਾਡੀ ਕੀ ਆ, ਅਸੀਂ ਇਹੋ ਜਿਹੇ ਮੁਲਕਾਂ ਚੋਂ ਆਏ ਆ ਜਿੱਥੇ ਆਲਰੇਡੀ ਸਿਵਲਾਈਜੇਸ਼ਨ ਹੈ ਹੀ ਨਹੀਂ ਗੀ। ਜੰਗਲ ਰੂਲ ਕਰਦਾ, ਜੰਗਲ ਰੂਲ ਚੋਂ ਅਸੀਂ ਏਅਰਪੋਰਟ ਤੇ ਲੈਂਡ ਕਰਦੇ ਹਾਂ, ਕੈਨੇਡੀਅਨ ਗਵਰਨਮੈਂਟ ਸੋਚਦੀ ਆ, ਗੋਰੇ ਸੋਚਦੇ ਆ ਕਿ ਏਅਰਪੋਰਟ ਤੇ ਆਪਣੇ ਸਾਰੇ ਬੈਗੇਜ ਛੱਡ ਕੇ ਆਊਗਾ। ਉਹ ਬੈਗੇਜ ਛੱਡ ਕੇ ਆਉਂਦਾ, ਉਹ ਇਹ ਬੈਗੇਜ ਆ ਕੇ ਇਸ ਕਮਿਊਨਿਟੀ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚ ਆਉਂਦਾ ਹੀ ਸਪਰੈਡ ਕਰ ਦਿੰਦਾ, ਚਾਹੇ ਧਰਮ ਦੇ ਬੇਸ ਤੇ। ਦੇਖੋ ਗੱਲ ਸੁਣੋ, ਮੈਨੂੰ ਬੋਲਣ ਚ ਕੋਈ ਨਾਰਾਜ਼ੀ ਨਹੀਂ, ਮਾਸਕ ਸਾਰੀਆਂ ਉਹਨਾਂ ਦਾ ਏਜੰਡਾ ਆ, ਗੁਰਦੁਆਰਿਆਂ ਦਾ ਉਹਨਾਂ ਦਾ ਏਜੰਡਾ ਆ, ਮੰਦਰਾਂ ਦਾ ਆਪਣਾ ਏਜੰਡਾ, ਇੱਥੇ ਕਿੱਥੇ ਤੱਕ ਕੰਮ ਖਰਾਬ ਹੋ ਚਾ। ਸੋ ਕੀ ਕੋਈ ਸਿਟੀਜ਼ਨ ਹੈ ਇੱਥੇ ਦਾ? ਜੇ ਕੋਈ ਸਿਟੀਜ਼ਨ ਆ, ਇਮੀਗ੍ਰੈਂਟ ਸਿਟੀਜ਼ਨ ਦੀ ਗੱਲ ਕਰਦਾ ਮੈਂ, ਸੈਟਲਰ ਦੀ ਗੱਲ ਨਹੀਂ ਕਰਦਾ। ਸੋ ਹਾਉ ਆਈ ਐਮ ਇਕੁਅਲ ਟੂ ਦਾ ਸੈਟਲਰ? ਸਰ ਮੈਂ ਸੈਟਲਰਸ ਦੇ ਇਕੁਅਲ ਨਹੀਂ ਹੈਗਾ। ਤੇ ਮੈਂ ਤਾਂ ਸਮਝਦਾ ਕਿ ਮੈਨੂੰ ਮੇਰੀ ਜਿਹੜੀ ਇਕੁਅਲਿਟੀ ਆ ਹੋਣੀ ਨਹੀਂ ਚਾਹੀਦੀ। ਮੈਂ ਤਾਂ ਟੈਕ ਲੈ ਕੇ ਇੱਥੇ ਆ ਗਿਆ, ਆ ਕੇ ਇੱਥੇ ਦਾ ਮਜ਼ਾ ਲੈ ਰਿਹਾ, ਔਰ ਮਜ਼ਾ ਹੀ ਨਹੀਂ ਲੈ ਰਿਹਾ, ਸਿਸਟਮ ਦੇ ਵਿੱਚ ਗੰਦ ਵੀ ਪਾ ਰਿਹਾ, ਤੇ ਜੋ ਇੰਡੀਆ ਚ ਮੈਂ ਛੱਡ ਕੇ ਆਇਆ ਸੀ ਉਹਨੂੰ ਮੈਂ ਹੌਲੀ 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 ਇੰਟਰੋਡਿਊਸ ਕਰ ਰਿਹਾ। ਮਤਲਬ ਉੱਥੇ ਐਜ ਏ ਸਿਟੀਜ਼ਨ, ਦੇਖੋ ਹਰ ਕੰਟਰੀ ਦਾ ਜਿਹੜਾ ਬੇਸ ਆ ਉੱਥੇ ਦੀ ਸਿਟੀਜ਼ਨ, ਉੱਥੇ ਦੇ ਕਲਚਰ, ਉੱਥੇ ਦੀਆਂ ਵੈਲਿਊਜ਼ ਆ। ਤੇ ਜੇ ਉੱਥੇ ਦੀਆਂ ਵੈਲਿਊਜ਼ ਵਧੀਆ ਸੀ ਤਾਂ ਮੈਂ ਕੀ ਕਰਨਾ ਆਇਆ ਇੱਥੇ? ਤੇ ਜੇ ਉਹ ਵੈਲਿਊਜ਼ ਨਹੀਂ ਵਧੀਆ ਮੈਂ ਇੱਥੇ ਆਇਆ, ਤੇ ਇੱਥੇ ਆ ਕੇ ਮੈਂ ਉਹੀ ਵੈਲਿਊ ਕੀ ਦੇ ਰਿਹਾ? ਤੇ ਮੈਂ ਸਾਰੇ ਮੁਸਲਮਾਨ ਭਰਾਵਾਂ ਨੂੰ ਵੀ ਕਹਿ ਰਿਹਾ, ਹਿੰਦੂਆਂ ਨੂੰ ਵੀ ਕਹਿ ਰਿਹਾ, ਤੇ ਮੈਂ ਸਿੱਖਾਂ ਨੂੰ ਵੀ ਕਹਿ ਰਿਹਾ, ਤੇ ਬਾਕੀ ਦੇ ਤੱਕ ਮੇਰੀ ਰੀਚ ਨਹੀਂ ਹੈਗੀ। ਜੇ ਤੁਹਾਡੀਆਂ ਉੱਥੇ ਵੈਲਿਊਜ਼ ਵਧੀਆ ਸੀ, ਜੇ ਉੱਥੇ ਤੁਸੀਂ ਬਹੁਤ ਜ਼ਿਆਦਾ, ਤੁਹਾਡਾ ਧਰਮ ਵਧੀਆ ਸੀ, ਤੁਸੀਂ ਬੜੇ ਅਮੀਰ ਸੀ, ਤੁਸੀਂ ਬੜੇ ਖਾਨਦਾਨੀ ਸੀ, ਮੈਨੂੰ ਇੱਕ ਗੱਲ ਦਾ ਸਵਾਲ ਦਾ ਜਵਾਬ ਦੇਵੋ, ਅੱਜ ਇੰਡੀਆ ਦੇ ਜਿੰਨੇ ਵੀ ਕਰਪਟ ਆਫਿਸਰ ਆ, ਜਿੰਨੇ ਵੀ ਕਰਪਟ ਬਿਜ਼ਨਸਮੈਨ ਆ, ਉਹ ਆਪਣੇ ਨਿਆਣਿਆਂ ਨੂੰ ਇੱਥੇ ਕਿਉਂ ਭੇਜਦੇ ਆ? ਸਰ ਇੱਥੇ ਕਿੰਨੇ ਕਿੰਨੇ ਆਫਿਸ ਬਣੇ ਆ ਜਿਹੜੇ ਉਹਨਾਂ ਦੇ ਪੈਸੇ ਨੂੰ ਕੈਸ਼ ਕਰਕੇ ਇੱਥੇ ਪ੍ਰਾਪਰਟੀਆਂ ਲੈ ਕੇ ਦਿੰਦੇ ਆ, ਔਰ ਕਿੰਨੇ ਨਿਆਣੇ ਆ ਉੱਥੇ ਜਿਹੜੇ ਕੰਮ ਨਹੀਂ ਕਰਦੇ? ਪੈਸਿਆਂ ਨਾਲ ਇਮੀਗ੍ਰੇਸ਼ਨ ਖਰੀਦੀ ਜਾਂਦੀ ਹੈ, ਕਿਉਂ ਫਿੱਟ ਕਰਨਾ ਚਾਹੁੰਦੇ ਆ ਸਮਾਜ ਦੇ ਵਿੱਚ? ਕਿਉਂਕਿ ਉਹ ਸੋਚਦੇ ਆ ਕਿ ਸਾਡਾ ਬੱਚਾ, ਅਸੀਂ ਜੋ ਮਰਜ਼ੀ ਕਰੀਏ, ਸਾਡਾ ਬੱਚਾ ਜਿਹੜਾ ਆ ਉਹ ਸੇਫ ਰਹੇ, ਔਰ ਇਸ ਸਮਾਜ ਨੂੰ ਅਸੀਂ ਗੰਦਾ ਕਰੀ ਜਾਂਦੇ। ਸਰ ਮੇਰਾ ਪੁਆਇੰਟ ਸਰ ਤੁਹਾਨੂੰ ਇਹ ਆ ਕਿ ਸੈਟਲਰ ਆ ਇਮੀਗ੍ਰੇਸ਼ਨ ਚ ਫਰਕ ਆ, ਇਹ ਕੰਟਰੀ ਜਿਹੜਾ ਆ ਇਮੀਗ੍ਰੇਸ਼ਨ ਨਹੀਂ ਬਣਾਇਆ, ਉਹ ਬਾਅਦ ਚ ਆਈ ਆ। ਇਹ ਕੰਟਰੀ ਦਾ ਬੇਸ, ਇਹ ਪਲੇਟ ਦੇ ਵਿੱਚ ਜਿਹੜਾ ਖਾਣਾ ਤਿਆਰ ਕੀਤਾ ਸੀ ਉਹ ਸੈਟਲਰ ਨੇ ਕੀਤਾ ਸੀ, ਔਰ ਅਸੀਂ ਬਿਲਕੁਲ ਰਿਸਪੈਕਟ ਨਹੀਂ ਕਰਦੇ। ਉਹ ਸੈਟਲਰ ਕੌਣ ਸੀ? ਗੋਰੇ, ਔਰ ਉਹਨਾਂ ਦਾ ਧਰਮ ਕੀ ਸੀ? ਕ੍ਰਿਸਚੀਅਨਿਟੀ। ਦੈਟਸ ਆਲ ਆਈ ਐਮ ਸੇਇੰਗ ਸਰ।
ਦੇਖੋ ਜਿੱਥੇ ਤੱਕ ਤੇ ਸੈਟਲਰ ਦੀ ਗੱਲ ਹੈ ਨਾ, ਮੈਂ ਪਹਿਲਾਂ ਤੁਹਾਨੂੰ ਦੱਸਵਾਂ ਕਿ ਜਿਹੜਾ ਇਮੀਗ੍ਰੇਸ਼ਨ ਹੈ ਨਾ, ਮੈਨੂੰ ਇਹ ਦੱਸਿਆ ਗਿਆ ਸੀ ਔਰ ਮੈਨੂੰ ਫਿਰ ਮੈਂ ਪੜ੍ਹਿਆ ਵੀ, ਇਹ ਰਿਸਰਚ ਵੀ ਕੀਤੀ ਕਿ ਮੇਰੇ ਜਨਮ ਤੋਂ, ਠੀਕ ਹੈ ਕਿ ਨਹੀਂ, ਮੇਰਾ ਜਨਮ ਪਿਛਲੀ ਸੈਂਚਰੀ 1973 ਚ ਹੋਇਆ, ਮੇਰੇ ਜਨਮ ਤੋਂ ਵੀ 100 ਸਾਲ ਪਹਿਲਾਂ 1873 ਦੇ ਵਿੱਚ ਇੱਥੇ ਇਮੀਗ੍ਰੇਸ਼ਨ ਆ ਰਹੀ ਸੀਗੀ, ਇਮੀਗ੍ਰੇਸ਼ਨ ਡਿਪਾਰਟਮੈਂਟ ਬਣ ਚੁੱਕਾ ਸੀ। ਸੋ ਅਰਲੀ ਸੈਟਲਰਸ ਜਿਹੜੇ ਸੀਗੇ, ਯੈਸ, ਉਹਨਾਂ ਨੇ ਆ ਕੇ ਸਿਰਫ ਸਰਵਾਈਵਲ ਕੀਤਾ, ਲੇਕਿਨ ਜਿਹੜੇ ਫਿਰ ਇੱਥੇ ਲੋਕ ਇਮੀਗ੍ਰੈਂਟ ਆਏ ਆ, ਠੀਕ ਹੈ ਨਹੀਂ, ਫਿਰ ਚਾਹੇ ਉਹ ਆਇਰਿਸ਼ ਆਏ ਆ, ਚਾਹੇ ਉਹ ਇਟੈਲੀਅਨ ਆਏ ਆ, ਚਾਹੇ ਉਹ ਪੋਲਿਸ਼ ਆਏ ਆ, ਚਾਹੇ ਉਹ ਜਰਮਨ ਆਏ ਨੇ, ਚਾਹੇ ਉਹ ਫਿਰ ਚਾਈਨੀਜ਼ ਆਏ ਆ, ਤਾਂ ਚਾਹੇ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਤੋਂ ਆਏ ਆ, ਠੀਕ ਹੈ, ਇਮੀਗ੍ਰੈਂਟਸ ਨੇ ਫਿਰ ਆ ਕੇ ਇਸ ਕੰਟਰੀ ਨੂੰ ਵਾਕਈ ਉਹ ਸ਼ੇਪ ਦਿੱਤੀ ਆ। ਲੇਕਿਨ ਉਹਦੇ ਚ ਤੁਹਾਡੀ ਗੱਲ ਨੂੰ ਮੈਂ ਥੋੜਾ ਜਿਹਾ ਹੋਰ ਅੱਗੇ ਵਧਾ ਦਿੰਦਾ ਕਿ ਜਿਹੜੀ ਕ੍ਰਿਸਚਨ ਵੈਲਿਊਜ਼ ਨੇ, ਇਹ ਧਰਮ ਦਾ ਜਿਹੜਾ ਹੁਣ ਅਸੀਂ ਵੈਸਟਰਨ ਵੈਲਿਊਜ਼ ਕਹਿੰਦੇ ਨਾ, ਇਹਨਾਂ ਦੇ ਜਿਹੜਾ ਇਹਨਾਂ ਦੀ ਬੇਸ ਹੈ, ਬੁਨਿਆਦ ਹੈ, ਉਹ ਕ੍ਰਿਸਚੈਨਿਟੀ ਹੈ। ਤੁਸੀਂ ਕਿਸੇ ਕ੍ਰਿਸਚਨ ਮੈਜੋਰਟੀ ਕੰਟਰੀ ਚਲੇ ਜਾਓ, ਸਭ ਤੋਂ ਜ਼ਿਆਦਾ ਪਾਪੂਲਰ ਡੈਸਟੀਨੇਸ਼ਨ ਹੈ ਜਿੱਥੇ ਕ੍ਰਿਸਚਨਸ ਮੈਜੋਰਟੀ ਚ ਨੇ। ਮੈਨੂੰ ਦੱਸ ਦਿਓ ਵੀ ਹੋਰ ਕੋਈ ਕੰਟਰੀ ਪਾਪੂਲਰ ਹੋਵੇ, ਕੋਈ ਕੰਟਰੀ ਦੱਸ ਦਿਓ ਜਿੱਥੇ ਕ੍ਰਿਸਚਨ ਮਾਇਨੋਰਟੀ ਚ ਨੇ, ਉਹ ਕੰਟਰੀ ਪਾਪੂਲਰ ਨਹੀਂ ਹੋਏਗੀ ਇਮੀਗ੍ਰੈਂਟਸ ਵਾਸਤੇ ਕਿ ਲੋਕਾਂ ਨੇ ਵੀਜ਼ਾ ਲੈਣਾ। ਲਾਈਨਾਂ ਤੁਸੀਂ ਇੰਡੀਆ ਜਾ ਕੇ ਦੇਖ ਲਓ, ਪਾਕਿਸਤਾਨ ਦੇਖ ਲਓ, ਸ਼੍ਰੀਲੰਕਾ ਦੇਖ ਲਓ, ਲਾਈਨਾਂ ਉਹਨਾਂ ਕੰਟਰੀਜ਼ ਦੇ ਬਾਹਰ ਲੱਗੀਆਂ ਹੋਣਗੀਆਂ ਵੀਜ਼ਾ ਲੈਣ ਵਾਸਤੇ, ਹੱਥ ਜੋੜ ਰਹੇ ਆ ਲੋਕ, ਮਿੰਨਤਾਂ ਕਰ ਰਹੇ ਕਿ ਵੀਜ਼ਾ ਦੇ ਦਿਓ। ਕਿੱਥੇ ਦਾ? ਜਿੱਥੇ ਕ੍ਰਿਸਚਨ ਮੈਜੋਰਟੀ ਚ ਹੋਣਗੇ, ਜਿੱਥੇ ਵੀ ਕ੍ਰਿਸਚਨ ਮੈਜੋਰਟੀ ਚ ਹੋਣਗੇ, ਚਾਹੇ ਉਹ ਕੈਨੇਡਾ, ਚਾਹੇ ਉਹ ਅਮਰੀਕਾ, ਚਾਹੇ ਆਸਟ੍ਰੇਲੀਆ, ਚਾਹੇ ਉਹ ਇੰਗਲੈਂਡ ਹੈ। ਕਿਉਂਕਿ ਕਾਰਨ ਇਹ ਹੈ ਕਿ ਇਹਨਾਂ ਲੋਕਾਂ ਨੇ ਸਟਾਪ ਸਾਈਨ ਤੇ ਰੁਕਣਾ ਸਿੱਖਿਆ, ਇਹਨਾਂ ਲੋਕਾਂ ਨੇ ਲਾਈਨ ਲਗਾਉਣੀ ਸਿਖਾਈ, ਇਹਨਾਂ ਨੇ ਧਰਮ ਤੋਂ ਹੀ ਚੀਜ਼ਾਂ ਸਿੱਖੀਆਂ, ਇਹਨਾਂ ਨੇ ਡਰਾਮੇਬਾਜ਼ੀ ਘੱਟ ਕੀਤੀ, ਠੀਕ ਹੈ। ਇਹਨਾਂ ਲੋਕਾਂ ਨੇ ਤੁਸੀਂ ਆਪਣੇ ਮੁਤਾਬਿਕ ਜਿਹੜਾ ਹੈ ਉਹ ਰੈਵਨਿਊ ਕੈਨੇਡਾ ਦੀ ਜੋ ਵੀ ਰਿਟਰਨ ਭਰਦੇ ਹੋ ਉਹ ਭਰ ਦਿੰਦੇ ਹੋ। ਸੋ ਇਹਨਾਂ ਕੰਟਰੀਜ਼ ਨੇ ਕ੍ਰਿਸਚਨ ਵੈਲਿਊਜ਼ ਤੋਂ ਵੈਸਟਰਨ ਵੈਲਿਊਜ਼ ਬਣਾਈਆਂ, ਕੈਨੇਡੀਅਨ ਵੈਲਿਊਜ਼ ਬਣਾਈਆਂ, ਠੀਕ ਹੈ, ਔਰ ਯੂਰੋਪੀਅਨ ਵੈਲਿਊਜ਼, ਉਹਦੇ ਮੁਤਾਬਿਕ ਇਹਨਾਂ ਨੇ ਕੰਮ ਕੀਤਾ, ਠੀਕ ਹੈ। ਐਬਰੇਸ਼ਨਸ, ਐਕਸੈਪਸ਼ਨਸ, ਦੇ ਆਰ ਆਲਵੇਜ਼ ਦੇਰ, ਇੱਥੇ ਵੀ ਦਿੱਕਤਾਂ ਹੋਣਗੀਆਂ, ਚੈਲੇਂਜਸ ਹੋਣਗੇ ਕੁਝ ਲੋਕਾਂ ਦੇ ਵਿੱਚ। ਅਸੀਂ ਲੋਕਾਂ ਨੇ ਵਾਸਟ ਮੈਜੋਰਟੀ ਦੇ ਵਿੱਚ ਜੋ ਸਾਡੇ ਧਰਮ ਨੇ ਸਾਨੂੰ ਉੱਥੇ ਦੱਸਿਆ, ਜੋ ਸਾਡਾ ਧਰਮ ਸਾਨੂੰ ਦੱਸ ਰਿਹਾ ਸੀ ਉੱਥੇ, ਸਾਡੇ ਉੱਥੇ ਤੇ 5000 ਸਾਲ ਪੁਰਾਣਾ ਹਿਸਟਰੀ, ਕਲਚਰ, ਸਾਰਾ ਕੁਝ ਹੈ। ਚਾਹੇ ਸਾਡੇ ਉੱਥੇ ਵੇਦ ਸੀਗੇ, ਹਿੰਦੂ ਧਰਮ, ਫਿਰ ਕ੍ਰਿਸਚੈਨਿਟੀ, ਬੁੱਧਿਜ਼ਮ, ਜੈਨਿਜ਼ਮ, ਇਸਲਾਮ, ਸਿੱਖਿਜ਼ਮ, ਸਾਨੂੰ ਤਾਂ ਬੜੇ ਬੜੇ ਗੁਰੂ ਸਾਹਿਬਾਨ, ਪੀਰ, ਪੈਗੰਬਰ ਆਏ, ਬਹੁਤ ਕੁਝ ਵਧੀਆ ਗੱਲਾਂ ਦੱਸ ਕੇ ਗਏ, ਬਹੁਤ ਵਧੀਆ ਸ਼ਿਕਸ਼ਾ ਦੇ ਕੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਡਿਸਟਿੰਕਸ਼ਨ ਕੀਤੀ ਨਹੀਂ ਹੈ ਕਿ ਕੋਈ ਹਿੰਦੂ ਰਿਲੀਜਨ ਨੂੰ ਫਾਲੋ ਕਰ ਰਿਹਾ ਸੀ, ਕੋਈ ਸੂਫੀ ਸੰਤ ਸੀਗਾ, ਕੋਈ ਇਸਲਾਮ ਨੂੰ ਫਾਲੋ ਕਰ ਰਿਹਾ ਸੀ। ਵਧੀਆ ਵਧੀਆ ਗੱਲਾਂ ਲਿਖ ਕੇ ਉਹ ਵੀ ਦਿੱਤੀਆਂ ਸਾਨੂੰ ਕਿ ਜੇ ਦੁਬਾਰਾ ਤੁਹਾਨੂੰ ਯਾਦ ਕਰਾਤੀਆਂ ਗੱਲਾਂ ਕਿ ਜੇ ਸਾਨੂੰ ਵੇਦਾਂ ਚ ਲਿਖਿਆ ਸੀ, ਜੋ ਹਿੰਦੂ ਰਿਲੀਜਨ ਚ ਲਿਖਿਆ ਸੀ, ਜੇ ਸਾਨੂੰ ਭੁੱਲ ਗਿਆ, ਉਹਨਾਂ ਨੇ ਦੁਬਾਰਾ ਸਾਨੂੰ ਵਧੀਆ ਵਧੀਆ ਗੱਲਾਂ ਲਿਖ ਕੇ ਦੱਸਤੀਆਂ। ਬਟ ਉਹਦੇ ਬਾਵਜੂਦ ਅਸੀਂ ਉੱਥੇ ਲਾਗੂ ਨਹੀਂ ਕੀਤੀਆਂ, ਉਹ ਸਿਸਟਮ ਅਸੀਂ ਇੱਥੇ ਵੀ ਲਿਆ ਕੇ ਲਾਗੂ ਕਰਨਾ ਚਾਹੁੰਦੇ ਹਾਂ। ਇੰਗਲੈਂਡ ਔਰ ਯੂਰਪ ਤੇ ਬਿਲਕੁਲ ਤੇਜ਼ੀ ਦੇ ਨਾਲ ਡਾਊਨਫਾਲ ਨਹੀਂ ਹੋ ਰਿਹਾ ਜੀ, ਤੇਜ਼ੀ ਨਾਲ ਡਾਊਨਫਾਲ ਹੋ ਰਿਹਾ, ਔਰ ਕੈਨੇਡਾ ਦਾ ਵੀ ਬੜੀ ਤੇਜ਼ੀ ਨਾਲ ਡਾਊਨਫਾਲ ਹੋ ਰਿਹਾ। ਜੇ ਅਸੀਂ ਇਹਨੂੰ ਰੋਕਣਾ ਚਾਹੁੰਦੇ ਹਾਂ ਤੇ ਉਹਦੇ ਵਾਸਤੇ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਜੇ ਕਹੋ ਤਾਂ ਕਿਸ ਦਿਨ ਡਿਟੇਲ ਚ ਗੱਲ ਕਰ ਲਾਂਗੇ ਕਿ 10 ਪੁਆਇੰਟ ਮੈਂ ਬੜੀ ਵਾਰ ਪਹਿਲਾਂ ਵੀ ਜ਼ਿਕਰ ਕੀਤੇ ਆ, ਮੈਂ ਕੋਸ਼ਿਸ਼ ਕਰਾਂਗਾ ਕਿ ਚੈਨਲ ਵਾਈ ਦੇ ਉੱਤੇ ਇੱਕ ਦਿਨ 10 ਪੁਆਇੰਟ ਫਿਰ ਤੁਹਾਡੇ ਸਾਹਮਣੇ ਰੱਖ ਦਾਂਗੇ। ਉਹ 10 ਪੁਆਇੰਟ ਲਾਗੂ ਕਿਸੇ ਨੇ ਨਹੀਂ ਕਰਨੇ, ਮੈਂ ਇਹ ਵੀ ਪਹਿਲਾਂ ਦੱਸਦਾਂ, ਪਰ ਜੇ ਲਾਗੂ ਹੋ ਜਾਣ ਤੇ ਤੁਸੀਂ 7 ਸਾਲਾਂ ਦੇ ਵਿੱਚ ਇਹ ਕੈਨੇਡਾ ਬਿਲਕੁਲ ਡਿਫਰੈਂਟ ਕੈਨੇਡਾ ਦੇਖੋਗੇ। ਜੇ ਉਸ ਤੇ ਕਿਸੇ ਨੇ ਡਿਸਕਸ਼ਨ ਕਰਨੀ ਹੈ ਤਾਂ ਬਿਲਕੁਲ ਮੋਸਟ ਵੈਲਕਮ, ਅਸੀਂ ਚੈਨਲ ਵਾਈ ਤੇ ਕਰਾਂਗੇ। ਰੇਡੀਓ 'ਚ ਸਾਡੇ ਕੋਲ ਸਮਾਂ ਬੜਾ ਘੱਟ ਹੁੰਦਾ, ਤੁਸੀਂ ਆਪਣੀ ਗੱਲ ਸੁੱਖੀ ਔਜਲਾ ਸਾਹਿਬ ਜਾਰੀ ਰੱਖਣਾ, ਸੁਖਦੇਵ ਗਿੱਲ ਸਾਹਿਬ, ਸੁੱਖੀ ਔਜਲਾ ਸਾਹਿਬ ਤੋਂ ਬਾਅਦ ਸੁਖਦੇਵ ਗਿੱਲ ਜੀ, ਕਾਲਰ ਸਾਰੇ ਇਸ ਤਰ੍ਹਾਂ ਜਾਰੀ ਰਹਿਣਗੇ। ਮੇਰੀ ਰਿਕੁਐਸਟ ਹੈ ਸਾਰੇ ਕਾਲਰ ਨੂੰ, ਵਿਰਕ ਸਾਹਿਬ ਦਾ ਵੀ ਸਵਾਗਤ ਕਰਾਂਗੇ, ਅਨਿਲ ਜੀ ਤੁਹਾਡੀ ਕਾਲ ਵੀ ਲਵਾਂਗੇ, ਸੁੱਖੀ ਔਜਲਾ ਸਾਹਿਬ, ਸੁਖਦੇਵ ਗਿੱਲ ਸਾਹਿਬ ਤੋਂ ਬਾਅਦ ਸਭ ਕਾਲਸ ਬਾਕੀ ਵੀ ਜਾਰੀ। ਲੇਕਿਨ ਪਹਿਲਾਂ ਜੀ ਤਾਨੀਆ ਜੀ, ਯੂ ਗੋ ਹੈਡ, ਤੁਸੀਂ ਆਪਣੇ ਸਪੋਂਸਰ ਜ਼ਰੂਰ ਟੇਕ ਕੇਅਰ ਕਰ ਲਓ, ਬੜੇ ਜ਼ਰੂਰੀ ਨੇ ਜੀ। ਔਰ ਮੈਂ ਇੱਥੇ ਕੁਇਕਲੀ ਬਸ ਇੰਨਾ ਹੀ ਦੱਸੂਗਾ ਕਿ ਕਿੰਗਸ ਪਲੇਟ 416 475 ਇਸ ਵੀਕਐਂਡ ਦੇ ਉੱਤੇ ਹੋਣ ਜਾ ਰਹੀ ਹੈ, ਬਹੁਤ ਵਧੀਆ ਈਵੈਂਟ ਹੈ, ਇੱਕ ਵੱਖਰਾ ਈਵੈਂਟ ਹੈ ਜੇ ਤੁਸੀਂ ਇੰਜੋਏ ਕਰਨਾ ਚਾਹੁੰਦੇ, ਜੋ ਅਸੀਂ ਹੁਣੇ ਗੱਲ ਕਰ ਵੀ ਰਹੇ ਹਾਂ ਕਿ ਬਹੁਤ ਸਾਰੇ ਕੈਨੇਡੀਅਨ ਈਵੈਂਟਸ ਨੇ, ਕਈ ਵਾਰ ਅਸੀਂ ਉਹ 'ਚ ਖੁਦ ਹਿੱਸਾ ਨਹੀਂ ਲੈਂਦੇ। 416-475-4165-5000 ਜੀ, ਤਾਨੀਆ ਜੀ, ਯੂ ਗੋ ਹੈਡ ਜੀ।
ਜੀ ਬਿਲਕੁਲ ਯੁਧਵੀਰ ਜੀ, ਸਾਡੇ ਨਾਲ ਜੁੜੇ ਹੋਏ ਨੇ ਨਿਸ਼ਾ ਡੋਗਰਾ ਜੀ, ਵੈਲਕਮ ਟੂ ਰੇਡੀਓ ਵਾਈ ਨਿਸ਼ਾ ਜੀ।
ਥੈਂਕ ਯੂ ਰਾਨੀ ਫਾਰ ਟੇਕਿੰਗ ਮੀ ਐਂਡ ਲਿਸਨਰਸ ਨਾਲ ਵੀ, ਬਹੁਤ ਬਹੁਤ ਥੈਂਕ ਯੂ, ਗੁੱਡ ਮਾਰਨਿੰਗ।
ਥੈਂਕ ਯੂ ਸੋ ਮਚ ਨਿਸ਼ਾ ਜੀ, ਐਂਡ ਐਜ਼ ਵੀ ਆਰ ਟਾਕਿੰਗ ਕਿ ਤੁਸੀਂ ਹਮੇਸ਼ਾ ਸਾਡੇ ਲਿਸਨਰਸ ਲਈ ਬਹੁਤ ਇਨਫੋਰਮੇਸ਼ਨਲ ਗੱਲਾਂ ਲੈ ਕੇ ਆਉਂਦੇ ਹੋ ਐਂਡ ਯੂਅਰ ਜੀਨ ਸਪੈਸ਼ਲਿਸਟ, ਤੁਸੀਂ ਫ੍ਰੀ ਸੈਮੀਨਾਰ ਵੀ ਕਰਾਉਂਦੇ ਹੋ, ਸੋ ਉਹਦੇ ਬਾਰੇ ਪਲੀਜ਼ ਤੁਸੀਂ ਸਭ ਤੋਂ ਪਹਿਲਾਂ ਦੱਸ ਦਿਓ ਸਾਡੇ ਲਿਸਨਰਸ ਨੂੰ ਜੀ।
ਹਾਂਜੀ ਤਾਨੀਆ ਜੀ, ਇਸ ਤਰ੍ਹਾਂ ਹੈ ਕਿ ਜਿਹੜੇ ਸੈਮੀਨਾਰ ਜਿਹੜੇ ਅਸੀਂ ਸਿਟੀਜ਼ ਵਾਈਜ਼ ਥਰੋਅਆਊਟ ਕੈਨੇਡਾ ਤੇ US ਵਿੱਚ ਲਗਾਏ ਗਏ ਨੇ ਔਰ ਰੈਗੂਲਰਲੀ 2024 ਦੇ ਅਸੀਂ ਸ਼ੁਰੂ ਕੀਤੇ ਸੀ US ਵਿੱਚ ਥਰੋਅਆਊਟ ਕੈਨੇਡਾ, ਵਿਨੀਪੈਗ, ਐਡਮਿੰਟਨ, ਕੈਲਗਰੀ ਸਭ ਕਰਦੇ ਹਾਂ। ਹੈਲੋ ਹੈਲੋ
ਜੀ ਨਿਸ਼ਾ ਜੀ, ਤੁਹਾਡੀ ਆਵਾਜ਼ ਆ ਰਹੀ ਹੈ।
ਹਾਂਜੀ, ਸੋ ਹੁਣ ਅਸੀਂ ਬ੍ਰੈਮਟਨ ਸੈਮੀਨਾਰ ਕਰਦੇ ਪਏ ਹਾਂ ਪੂਰੇ ਟੋਰੋਂਟੋ ਵਿੱਚ। ਇਹ ਸੈਮੀਨਾਰ ਜਿਹੜੇ ਬੇਸਿਕਲੀ ਇਹ ਹੈ ਜਿਹੜਾ ਮਿਸ਼ਨ ਕਿ ਸਾਡੀ ਕਮਿਊਨਿਟੀ ਚ ਜਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਹੁੰਦੀ ਪਈਆਂ ਨੇ, ਹਾਰਟ ਅਟੈਕ ਵੀ ਕਾਫੀ ਵੱਧ ਚੁੱਕੇ ਨੇ, ਉਹ ਕਹਿੰਦੇ ਐਵਰੀ 30 ਸੈਕਿੰਡ ਸਮਵਨ ਇਜ਼ ਗੋਇੰਗ ਟੂ ਡਾਈ ਇਨ ਦਾ ਵਰਲਡ। ਤੇ ਜਿਸ ਲਈ ਅਸੀਂ ਗੱਲ ਕਰਦੇ ਹਾਂ ਦੇਖੋ ਕੋਈ ਨਾ ਕੋਈ ਡੈਥ ਹੁੰਦੀ ਹੈ ਔਰ ਹਾਰਟ ਅਟੈਕ ਸਭ ਤੋਂ ਨੰਬਰ 1 ਇਸ ਲਈ ਕਿਲਰ ਹੈ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਔਰ ਦੂਸਰਾ ਨੰਬਰ ਹੈ ਕੈਂਸਰ ਦਾ, ਇਹ ਵੀ ਬਹੁਤ ਰਿਸਕ ਹਾਈ ਹੁੰਦਾ ਪਿਆ। ਤੇ ਬਾਕੀ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਸੀਰੀਅਸਲੀ ਲੋਕੀ ਲੈਂਦੇ ਨਹੀਂ ਹਨ, ਲੇਕਿਨ ਇਹੋ ਹੀ ਜਿਹੜੀਆਂ ਬਿਮਾਰੀਆਂ, ਚਾਹੇ ਬਲੱਡ ਪ੍ਰੈਸ਼ਰ ਹੈ, ਕੋਲੈਸਟ੍ਰੋਲ ਹੈ ਜਾਂ ਡਾਇਬਟੀਜ਼ ਹੈ ਜਾਂ ਫਿਰ ਤੁਸੀਂ ਕੋ ਥਾਇਰਾਇਡ ਹੈ, ਜਿਹਨਾਂ ਨੂੰ ਐਸੀਡਿਟੀ ਹੈ, ਰੈਗੂਲਰਲੀ ਕੌਨਸਟੀਪੇਸ਼ਨ ਹੁੰਦੀਆਂ ਨੇ, ਇਨਡਾਈਜੈਸ਼ਨ ਨੇ, ਇਹੋ ਹੀ ਫਿਰ ਬਾਅਦ ਵਿੱਚ ਬਿਮਾਰੀਆਂ ਜਿਹੜੀਆਂ ਖਤਰਨਾਕ ਬਿਮਾਰੀਆਂ ਬਣ ਜਾਂਦੀਆਂ ਨੇ। ਲੇਕਿਨ ਇਹਨਾਂ ਦੀ ਰੂਟ ਕਾਜ਼ ਕੀ ਹੁੰਦੀ ਹੈ, ਕਿਉਂ ਹੁੰਦੀਆਂ ਨੇ ਜਾਂ ਕਿਹੜੇ ਕਿਹੜੇ ਸਿਮਟਮਸ ਨੇ ਜਾਂ ਰਿਸਕ ਫੈਕਟਰਸ ਨੇ ਜਿਹੜੇ ਕਿ ਇਹ ਹਾਰਟ ਅਟੈਕ ਵੀ ਹੋਰ ਲੈ ਜਾਂਦੇ ਨੇ ਜਾਂ ਬਾਅਦ ਕੈਂਸਰ ਬਣ ਜਾਂਦਾ ਲੋਕਾਂ ਨੂੰ, ਤੋ ਇਹ ਵਾਸਤੇ ਅਸੀਂ ਸੈਮੀਨਾਰ ਜਿਹੜੇ ਸ਼ੁਰੂ ਕੀਤੇ ਨੇ। ਇਹ ਬਹੁਤ ਹੀ ਇਨਫੋਰਮੇਟਿਵ ਨੇ ਜਿਹੜੇ ਕਿ ਅਸੀਂ ਹੁਣ ਇੱਥੇ ਟੋਰੋਂਟੋ ਚ ਸੈਮੀਨਾਰ ਕਰਨਾ, ਇਹ ਹੈ ਜਿਹੜੀ ਸਪਟੰਬਰ 7-8 ਨੂੰ ਸੈਮੀਨਾਰ ਲੈ ਕੇ ਆਉਂਦੇ ਪਏ ਹਾਂ ਅਸੀਂ ਔਰ ਜਿਹੜੇ ਵੀ ਲਿਸਨਰ ਨੇ ਉਹ ਜ਼ਰੂਰ ਉੱਥੇ ਪਹੁੰਚਣ ਔਰ ਇਹ ਸਾਰੀਆਂ ਬਿਮਾਰੀਆਂ ਜੋ ਤੁਹਾਨੂੰ ਆਲਰੇਡੀ ਹੈ ਨੇ, ਯੂ ਆਰ ਸਫਰਿੰਗ ਫਰੋਮ ਦੈਟ, ਹਾਊ ਟੂ ਗੈਟ ਰਿਡ ਆਫ ਦੈਟ, ਔਰ ਆਨ ਟਾਪ ਆਫ ਦੈਟ ਜਿਹੜੀ ਮੈਡੀਸਨਸ ਨੇ ਉਹਨਾਂ ਦੇ ਕੀ ਸਾਈਡ ਇਫੈਕਟ ਹੁੰਦੇ ਨੇ ਉਹ ਸਾਰਾ ਉੱਥੇ ਡਿਸਕਸ ਕਰਾਂਗੇ। ਵੈਰੀ ਇਨਫੋਰਮੇਟਿਵ ਸੈਮੀਨਾਰ ਔਰ ਬਹੁਤ ਹੁੰਦਾ ਪਿਆ, ਮਤਲਬ ਫ੍ਰੀ ਸੈਮੀਨਾਰ ਹੈ, ਪੰਜਾਬੀ ਚ ਹੋਏਗਾ ਔਰ ਉੱਥੇ ਜ਼ਰੂਰ ਪਹੁੰਚਣ
ਜੀ। ਸਭ ਤੋਂ ਪਹਿਲਾਂ ਨਿਸ਼ਾ ਡੋਗਰਾ ਜੀ, ਆਈਲ ਸੇ ਥੈਂਕ ਯੂ ਟੂ ਯੂ, ਕਿਉਂਕਿ ਬਚਪਨ ਤੋਂ ਇਹ ਚੀਜ਼ ਮੈਂ ਖੁਦ ਸੋਚਦੀ ਸੀ ਕਿ ਡਾਕਟਰ ਹਮੇਸ਼ਾ ਆਪਾਂ ਨੂੰ ਦਵਾਈ ਦੱਸ ਦਿੰਦੇ ਨੇ ਕੋਈ ਵੀ ਬਿਮਾਰੀ ਦੀ ਕਿ ਆਹ ਚੀਜ਼ ਲੈ ਲਓ, ਪਰ ਤੁਸੀਂ ਸਾਨੂੰ ਨੌਲੇਜ ਦੇ ਰਹੇ ਹੋ ਤੇ ਆਈ ਆਲਵੇਜ ਬਿਲੀਵ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਹੈ ਨਾ। ਜੇ ਆਪਾਂ ਨੂੰ ਨੌਲੇਜ ਹੋਏਗੀ ਕਿ ਕਿੱਦਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ, ਅਸੀਂ ਘੱਟ ਬਿਮਾਰ ਹੋਵਾਂਗੇ ਤੇ ਬਿਮਾਰੀਆਂ ਤੋਂ ਬਚਾਂਗੇ। ਐਂਡ ਇਹਦੇ ਨਾਲ ਹੀ ਸਾਰੇ ਲਿਸਨਰਸ ਨੂੰ ਦੱਸ ਦਈਏ, ਫ੍ਰੀ ਸੈਮੀਨਾਰ ਹੋਣ ਜਾ ਰਿਹਾ ਈਟੋਬੀਕੋ ਤੇ ਬ੍ਰੈਮਟਨ ਦੇ ਵਿੱਚ 7 ਸਪਟੰਬਰ ਨੂੰ, ਸੈਟਰਡੇ ਨੂੰ ਤੁਸੀਂ ਪਹੁੰਚਣਾ ਹੈ 4:30 ਤੋਂ ਲੈ ਕੇ 7 ਤੱਕ। ਵੈਨਿਊ ਹੈਗਾ ਆ ਟਿਸਲਵੁੱਡ ਕਮਿਊਨਿਟੀ ਸੈਂਟਰ ਐਂਡ ਬ੍ਰੈਮਟਨ ਦੇ ਵਿੱਚ ਵੀ ਹੋਏਗਾ ਜੋ ਕਿ ਹੋਣ ਜਾ ਰਿਹਾ 7 ਨੂੰ, ਸੰਡੇ ਨੂੰ 4:30 ਤੋਂ ਲੈ ਕੇ 7 ਤੱਕ ਵੈਨਿਊ ਇਸ ਟੈਰੀ ਮਿਲਰ ਰੀਕਰੀਏਸ਼ਨ ਸੈਂਟਰ। ਬਹੁਤ ਸਾਰੀ ਨੌਲੇਜ ਤੁਹਾਨੂੰ ਮਿਲੇਗੀ, ਸੋ ਪਹੁੰਚਣਾ ਬਿਲਕੁਲ ਵੀ ਨਹੀਂ ਭੁੱਲਣਾ ਹੈਗਾ। ਐਂਡ ਇਹਦੇ ਨਾਲ ਹੀ ਸਾਡੇ ਸਾਰੇ ਲਿਸਨਰਸ ਲਈ ਥੋੜੀ ਜਿਹੀ ਜਾਣਕਾਰੀ ਅੱਜ ਤੁਹਾਡੇ ਤੋਂ ਅਸੀਂ ਜ਼ਰੂਰ ਲਵਾਂਗੇ। ਜਿਵੇਂ ਆਪਾਂ ਕੌਨਸਟੀਪੇਸ਼ਨ ਦੀ ਗੱਲ ਕਰਦੇ ਹਾਂ, ਬਹੁਤ ਹੀ ਕਾਮਨ ਬਿਮਾਰੀ ਹੈ ਆਪਾਂ ਨੂੰ ਇਹ ਦੇਖਣ ਨੂੰ ਮਿਲਦੀ ਅੱਜ ਕੱਲ, ਤਾਂ ਇਹਦੇ ਬਾਰੇ ਲਾਈਕ ਤੁਸੀਂ ਆਪਣੇ ਵਿਚਾਰ ਪਲੀਜ਼ ਸਾਂਝੇ ਕਰੋ ਸਾਡੇ ਲਿਸਨਰਸ ਲਈ ਜੀ।
ਜ਼ਰੂਰ ਮੈਂ ਸਾਂਝੇ ਕਰਾਂਗੀ ਔਰ ਫੋਨ ਨੰਬਰ ਵੀ ਦੱਸ ਦਿਆਂਗੇ ਤਾਂ ਕਿ ਰਜਿਸਟ੍ਰੇਸ਼ਨ ਕਰਵਾ ਲੈਣ ਜਿਹੜੇ ਜਿਹੜੇ ਉੱਥੇ ਪਹੁੰਚਣਾ ਚਾਹੁੰਦੇ। ਰਜਿਸਟ੍ਰੇਸ਼ਨ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਦੀ ਪਰਸਨਲ ਪ੍ਰੋਬਲਮ ਪਤਾ ਲੱਗ ਜਾਣ, ਕਿਉਂਕਿ ਸਾਨੂੰ ਜਿਹੜੀਆਂ ਪੇਸ਼ੈਂਟਸ ਕੰਪਲੇਂਟਸ ਆਉਂਦੀਆਂ ਨੇ ਜਾਂ ਜਿਹੜੀਆਂ ਪੇਸ਼ੈਂਟਸ ਨੂੰ ਪ੍ਰੋਬਲਮਸ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਹਾਈਲਾਈਟ ਕਰਨੇ ਆ। ਲੇਕਿਨ ਜਿਹੜੇ ਲਿਸਨਰ ਸੁਣਦੇ ਪਏ ਹੋ ਸਕਦਾ ਹੋਰ ਵੀ ਉਹਨਾਂ ਦੀ ਤਕਲੀਫਾਂ ਹੋਣ, ਤੇ ਰਜਿਸਟ੍ਰੇਸ਼ਨ ਕਰਕੇ ਸਾਨੂੰ ਦੱਸ ਸਕਦੇ ਨੇ ਕਿ ਤੁਹਾਡੀ ਇਹ ਸਾਡੀਆਂ ਪ੍ਰੋਬਲਮਸ ਨੇ ਤੇ ਇਹਨਾਂ ਦੇ ਸੋਲੂਸ਼ਨਸ ਕੀ ਨੇ ਜਾਂ ਕੀ ਅਸੀਂ ਆਪਣਾ ਟ੍ਰੀਟਮੈਂਟ ਕਿੱਦਾਂ ਡਾਇਰੈਕਸ਼ਨ ਚ ਲੈ ਚੱਲੀਏ। ਤੇ ਤੁਸੀਂ ਕੌਨਸਟੀਪੇਸ਼ਨ ਦੀ ਗੱਲ ਕੀਤੀ ਹੈ, ਇਹ ਹੁੰਦਾ ਵੀ ਜਿਸ ਵੇਲੇ ਸਾਡਾ ਜਿਹੜਾ ਡਾਇਟ ਹੈ, ਡਾਇਟ ਜਿਸ ਵੇਲੇ ਸਾਡੀ ਠੀਕ ਨਹੀਂ ਹੁੰਦੀ ਹੈ ਜਾਂ ਫਿਰ ਅਸੀਂ ਕਹਿੰਦੇ ਹਾਂ ਕਿ ਸਾਡੀ ਜਿਹੜੀ ਬਾਡੀ ਦਾ ਅੰਦਰ ਦਾ ਸਿਸਟਮ ਹੈ, ਮੈਟਾਬੋਲਿਜ਼ਮ ਸਿਸਟਮ ਹੈ ਜਾਂ ਸਾਡੇ ਜੈਨੇਟਿਕ ਮੇਕਅਪ ਹੈ ਉਸਦੇ ਨਾਲ ਮੈਚ ਨਹੀਂ ਕਰਦੀ, ਸਾਨੂੰ ਜਿਹੜੀਆਂ ਕਿ ਅੰਦਰ ਤਕਲੀਫਾਂ ਜਿਹੜੀਆਂ ਨੇ ਉਹ ਜ਼ਿਆਦਾ ਬਣ ਜਾਂਦੀਆਂ ਨੇ, ਕਿਉਂਕਿ ਜੋ ਤੁਸੀਂ ਖਾਓਗੇ ਉਨੇ ਹੀ ਅੰਦਰ ਡਾਇਜੈਸਟ ਹੋਣਾ ਹੈ। ਤੇ ਕਈ ਵਾਰੀ ਕੁਛ ਫੂਡਸ ਅਸੀਂ ਐਸੇ ਖਾ ਲੈਂਦੇ ਹਾਂ ਜਾਂ ਫੂਡ ਕੰਬੀਨੇਸ਼ਨ ਕੁਛ ਐਸੇ ਜਿਹੜੇ ਅਸੀਂ ਲੈ ਲੈਂਦੇ ਹਾਂ ਜਿਹੜੇ ਕਿ ਸਾਡੀ ਬਾਡੀ ਚ ਜਾ ਕੇ ਨੈਗੇਟਿਵ ਇਫੈਕਟ ਹੁੰਦਾ ਹੈ। ਔਰ ਮੈਂ ਇਹ ਵੀ ਦੇਖਿਆ ਚਾਹੁੰਦੀ ਹਾਂ ਜੀ ਕਿ ਸਾਡੀ ਜਿਹੜੀ ਕੋਵਿਡ ਦੇ ਬਾਅਦ ਜਿਹੜੀਆਂ ਨੇ ਇਹ ਤਕਲੀਫਾਂ ਸਾਰੇ ਆਪਣੇ ਲੋਕਾਂ ਨੂੰ ਕਾਫੀ ਹੋਈਆਂ ਨੇ ਤੇ ਜਿਹੜੀਆਂ ਇਹ ਪ੍ਰੋਬਲਮਸ ਨੇ ਇਹ ਖਾਸ ਕਰ ਮੈਂ ਦੇਖਿਆ ਜੋੜਾਂ ਦੀ ਦਰਦਾਂ ਵੀ ਕਾਫੀ ਜ਼ਿਆਦਾ ਹੋ ਗਈਆਂ ਨੇ। ਤੋ ਬਹੁਤ ਇੰਪੋਰਟੈਂਟ ਹੈ ਕਿ ਵਟ ਫੂਡ ਵੀ ਆਰ ਟੇਕਿੰਗ ਇਨ
ਔਰ ਜਿਸ ਵੇਲੇ ਅਸੀਂ ਜਿਹੜੇ ਫੂਡ ਦੀ ਮੈਂ ਮੋਸਟਲੀ ਗੱਲ ਕਰਾਂ ਕਿ ਰਾਈਟ ਨਾਉ ਮੋਸਟ ਪੀਪਲ ਆਰ ਨਾਟ ਟੇਕਿੰਗ ਹੋਮ ਮੇਡ ਫੂਡ, ਬਾਹਰ ਦੇ ਫੂਡ ਖਾਂਦੇ ਨੇ, ਤੇ ਜਿਹੜੇ ਬਾਹਰ ਦੇ ਫੂਡ ਹੁੰਦੇ ਉਹਨਾਂ ਵਿੱਚ ਜਿਸ ਤਰ੍ਹਾਂ ਟਾਈਪ ਆਫ ਆਇਲ ਯੂਜ ਕਰਦੇ ਆ, ਪ੍ਰੈਪਰੇਸ਼ਨ ਨੇ, ਜਾਂ ਫਿਰ ਜਿਸ ਤਰ੍ਹਾਂ ਫਾਸਟ ਫੂਡ ਨੇ, ਇਹ ਸਾਡੀ ਬਾਡੀ ਜਿਹੜੀ ਇਹਦੇ ਵਾਸਤੇ ਡਿਜ਼ਾਇਨ ਨਹੀਂ ਹੈ, ਤੇ ਇਸ ਕਰਕੇ ਫਿਰ ਅੰਦਰ ਸਾਡੀ ਬਾਡੀ ਦਾ ਸਿਸਟਮ ਜਿਹੜਾ ਹੈ ਉਹ ਡਿਸਟਰਬ ਹੋ ਜਾਂਦਾ, ਕਾਫੀ ਸਾਰੇ ਮੈਟਾਬੋਲਿਕ ਇੰਬੈਲੈਂਸ ਜਿਹੜਾ ਹੈ ਉਹ ਕਾਫੀ ਟਾਪ ਰੇਟ ਤੇ ਹੁਣ ਹੁੰਦਾ ਪਿਆ, ਸੋ ਉਹਦੇ ਨਾਲ ਸਾਨੂੰ ਕਬਜ਼ੀ ਹੋ ਜਾਂਦੀ ਹੈ ਜਾਂ ਸਾਡੀ ਇੰਟੈਸਟਾਈਨ ਵੀਕ ਹੋ ਜਾਂਦੀਆਂ ਨੇ, ਜਾਂ ਫਿਰ ਸਾਨੂੰ ਗੈਸ